ਸੁਕਹੋਟਲ ਗੁਰ ਸੇਵੀਐ ਅਹੈਨੁ ਸੁਸਹਿਜ ਸੁਖਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੁਆ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦਾ ਸਾਹੁ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦਾ ਸਾਹੁ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੁ ਸਤਨਾਮ ਵਾਹਿਗੁਰੂ ਸਾਹਿਬ ਜੀ ਧੁਨਾਸਰੀ ਮਹੱਲਾ ਪੰਜਵਾਂ ਜਾ ਕਉ ਹਰ ਰੰਗ ਲਾਗੂ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਕਾ ਜਾ ਕਾ ਸਤਿਗੁਰ ਪੂਰਾ ਜਾ ਕਉ ਹਰ ਰੰਗ ਲਾਗੂ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਕ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਣ ਸੰਗ ਰਹਾਉ ਜਨ ਕੀ ਚਰਨ ਵਸਹਿ ਮਿਰਹੀ ਅਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਾ ਸੁਖ ਇਹੀ ਜਨ ਕੇ ਚਰਨ ਵਸਹ ਮੇਰਾ ਹੀ ਯਾਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਾ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨਿਸੈਭੰ ਗੁਰ ਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋਗ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਤੁ ਖੀਣ समय सिमरन तो नानक राम दामोदर माधवे। वाहिगुरु जी का खालसा, वाहिगुरु जी की फतेह। गुरु रूप साध संग जीओ, धनाश्री राग दे अंदर धन गुरु अर्जन देव जी महाराज का बख्शन भंडार ए हुक्मनामा, जिस दे च हरी रंग दी गल कीती है। रंग शब्द कईयां नाल जुड़दा है ते जिन्ना वख वख अवस्थावां नाल जुड़दा है उन्हां दा अपना अपना रंग है। जैसे राग रंग, राग दा भी अपना एक रंग है, एक अवस्था है, एक खेड़ा है, एक खुशी है, पर एक रंग भी है। रंग दे अर्थ प्रेम रस, रंग दे अर्थ रंग। तो प्रेम दा अपना रंग है, प्रेम रंगीन है। रागां दा अपना रंग है, रामकली दा अपना रंग है, बिलावल दा अपना रंग है, सोरठ दा अपना रंग है, जय जयवंती दा अपना रंग है, श्री राग दा अपना रंग है, भैरव दा अपना रंग है। हर राग अपना वख वख रंग रखता है। हुण मैं अर्ज कर दिया, विकारां दा भी अपना रंग है, क्रोध दा भी अपना रंग है, लोभ दा भी अपना एक रंग है, और काम दा भी अपना एक रंग है। अमेरिका देश ते कनेडा च प्रकृति दा एक खलोल देख के मैं दंग रहा। हजारां टूरिस्ट देखण जांदे ने अजकल दी रुत विच। उत्थों दी बनस्पति जंगल दे दरख्त कई रंग बदलदे ने, अज पीले ने कल हरे दिखाई देंदे, अज हरे ने कल लाल दिखाई देंदे, अज लाल ने फिर उन्हां दा रंग जामनी आ जांदा। बड़ी दुनिया सिर्फ ए रंग देखण जांदी। दो चार जंगलां विच प्रकृति इस तरह दे रंग खिलेरदी है। एक एक दरखत विच कई कई रंग, अज पीला दिखाई दे रहा है, कल नहीं लाल हो गया, अज लाल दिखाई दे रहा है, कल जामनी हो गया। थोड़ा जिहा भी कवि हिरदा बिस्मादी हिरदा, थोड़ा जिहा भी गहरी दृष्ट रखण वाला यह नज़ारा देख के दंग रह जांदा। उत्थे मैनू ख्याल आया, मनुख दे अंदर भी कई रंग बदलदे ने, कई बदलदे। हर अवस्था दा अपना रंग है। इसे वास्ते गुरबाणी ने ते भगतां ने बेशुमार रंगां दा जिक्र कीता। भाई साहब भाई नंद लाल कहिंदे ने, गुलाल अफशानी अज दस्ते मुबारक, जमीनों आसमारा सुरखुरु करो। धन गुरु गोबिंद सिंह जी महाराज दी उपमा कर दे, तुसी एक गुलाल की छिड़किया है। होली दे दिना च गुलाल छिड़कदे ने, एक दूजे दे उत्ते पांदे ने गुलाल। गुलाल अफशानी अज दस्ते मुबारक, जमीनों आसमारा सुरखुरु कर। ऐ कलगीधर पातशाह, ए तुसी गुलाल की छिड़की है, زمین تے آسمان سرخ ہو گئے، دل تے دماغ سرخ ہو گئے، من تے آتما سرخ رنگ نال رنگے گئے۔ ہور رنگاں دا بھی ذکر کردے، انہوں نے کوئی رنگ دا ذکر کردے نہیں، ہور بھی کہندے ہیں۔ زہے پچکاری ہے پر زعفرانی، زعفران کیسر سیفرن، کیسر نو فارسی دے زعفران کہندے ہیں۔ زہے پچکاری ہے پر زعفرانی، اے کلگیدھر تھوڑے ہاتھ دے زعفرانی رنگ دی، کیسری رنگ دی پچکاری ہے، جس پچکاری دے نال ہولیاں دے دن ایک دوجے تے رنگ پاندے۔ نند لال کہندے نے میرے بادشاہ تھوڑے ہاتھ دے پچکاری ہے زعفرانی رنگ دی، کیسری رنگ دی۔ زہے پچکاری ہے پر زعفرانی، کہ ہر بے رنگ را خوش رنگ بو کر، ہر بے رنگ نو تسی رنگین کر دیتا ہے، ہر بے رنگ نو تسی رنگ چاڑ دیتا ہے۔ ایسی یہ کیسر دی پچکاری چلائی ہے، ان کیسری رنگ تے لال رنگ، انہ دوہاں رنگاں دا ذکر کردن تو لازمی ہے کوئی دو اوستھاواں ہون گیاں، نہیں تو ایک کوئی رنگ دا ذکر کردن دے گلال ہی ٹھیک سی۔ ہور اگے چلیے، گرو گرنتھ صاحب جی مہاراج دے بڑے واگ، کمن بنیری تیری لالی، کمن رنگ توں بھئی گلالی، خون دا رنگ پربھو نے لال بنایا ہے، تے خون جیون ہے، خون زندگی ہے، خون تھوڑا گھٹ جائے منک کمزور ہو جاندا ہے، جیونا اوکھا ہو جاندا ہے، ڈاکٹر پھر اوپرا خون چڑھاندے نے، خون گھٹ گیا ہے، ایدے چ خون نہیں ہے، خون تے زندگی ہے۔ دنیا چ کچھ اس طرح دے مریض بھی ہیں، روٹی تے کھاندن، ہر طرح دا بھوجن چھکدن، پھل کھاندن، دودھ پیندن، خون نہیں بندا، نہیں بندا۔ ایتھے ہی میں کل پرسوں بچہ دیکھیا، خون نہیں بندا، مہینے دے مہینے خون اوپرا چاڑنا پیندا۔ ڈیرہ دون دے تے میں ایک ڈاکٹر دا لڑکا دیکھیا، رو پیا، ایک کوئی لڑکا، خون نہیں بندا، کھاندا ہے پیندا ہے، خون نہیں بنتا، خون اوپرا چاڑنا پیندا ہے، ہر مہینے اوپرا خون چاڑنا، ہزاراں روپیاں دا خرچ ہر منک تے برداشت بھی نہیں کر سکتا، کوئی سمپن ہی برداشت کرے گا۔ پرکرتی بڑے سوکھے ڈھنگ نال اندر خون بناندی ہے، خون دا رنگ لال ہے۔ کہندے نے پیار دا رنگ، پریم دا رنگ بھی لال ہے، اور پریم واقعی ایک جیون ہے، پریم تو ہیڑا منک مردہ ہے۔ ایشور نو بھی پیار روپ کر کے کلگیدھر پادشاہ نے بیان کیتا ہے کہ پیار دا رنگ لال ہے، کمن بنیری تیری لالی، کمن رنگ تو بھئی گلالی، لال گلال گہبرا سچا رنگ چڑھاؤ۔ گرو گرنتھ صاحب وچ ایک جگہ نہیں، بہت ساری تھاواں تے آئے گا، بہت ساری جگہ تے اے آئے گا۔ پہلے میں اس نو اس طرح لیا کہ اے اوستھاواں نے، لال رنگ دی اپنی اوستھا ہوے گی، چلو پریم سہی پیار، ہرے رنگ دی اپنی اوستھا ہوے گی۔ کہندے نے اے رنگ محمد صاحب نو بڑا پیارا لگدا سی، بہت پیارا لگدا سی، عرب دیش مرو تھل، پانی دی کمی، ہریاول ہے نہیں، ਸੈਂਕੜੇ ਮੀਲਾਂ ਤੱਕ ਸੈਰਾ ਹੀ ਸੈਰਾ ਮਰੂ ਥਲ ਕਿਧਰੇ ਚਾਰ ਦਰਖਤ ਖੜੇ ਉਹਨੂੰ ਕਹਿੰਦੇ ਨੇ ਨਖਲਿਸਤਾਨ। ਅਰਬੀ ਲੋਕਾਂ ਨੂੰ ਬੜਾ ਪ੍ਰਭਾਵਿਤ ਕਰਦੇ ਨੇ ਚਾਰ ਦਰਖਤ ਪੰਜ ਦਰਖਤ ਹਰੇ ਰੰਗ ਦੇ। ਮੁਹੰਮਦ ਸਾਹਿਬ ਦਾ ਬਹੁਤਾ ਪਿਆਰ ਹਰੇ ਰੰਗ ਨਾਲ, ਉਹ ਜ਼ਰੂਰ ਕੋਈ ਹਰੇ ਰੰਗ ਦੀ ਧਾਰੀ ਉਹਨਾਂ ਦੇ ਅੰਦਰ ਬਣਦੀ ਹੋਵੇਗੀ। ਇਹ ਵੀ ਮੈਂ ਅਰਜ਼ ਕਰਦੀ ਹਾਂ, ਇੱਕ ਅਵਸਥਾ ਹੋਵੇਗੀ। ਪਹਿਲੇ ਮੈਂ ਇਹ ਸੋਚਿਆ ਕਿ ਬਾਰ ਬਾਰ ਜੋ ਰੰਗਾਂ ਦਾ ਜ਼ਿਕਰ ਹੈ, ਫਿਰ ਇਹਦੀ ਗਹਿਰਾਈ 'ਚ ਦਿਸਿਆ ਇਹ ਅਵਸਥਾਵਾਂ ਨੇ, ਪਰ ਸਿਰਫ ਅਵਸਥਾ ਹੀ ਨਹੀਂ, ਅਵਸਥਾ ਦਾ ਆਪਣਾ ਰੰਗ ਹੈ, ਉਹਦਾ ਇੱਕ ਆਪਣਾ ਰੰਗ ਹੈ। ਇਸ ਵਾਸਤੇ ਵੱਖ ਵੱਖ ਰੰਗਾਂ ਦਾ ਜ਼ਿਕਰ ਹੈ, ਜਿਹੜੇ ਜਿਹੜੇ ਰੰਗ ਅਵਸਥਾਵਾਂ ਨਾਲ ਤਾਲੁਕ ਰੱਖਦੇ ਨੇ, ਸੰਬੰਧ ਰੱਖਦੇ ਨੇ। ਅੱਜ ਦੇ ਸਵਾਕ ਦੇ ਚ ਹੈ ਹਰੀ ਰੰਗ ਜਾਂ ਕੋ ਹਰ ਰੰਗ, ਹਰੀ ਦਾ ਰੰਗ ਅਖਰੀ ਅਰਥ ਤੇ ਹੀ, ਜਿਹਨੂੰ ਹਰੀ ਦਾ ਪ੍ਰੇਮ, ਜਿਹਦੇ ਅੰਦਰ ਹਰੀ ਦਾ ਪਿਆਰ ਪੈਦਾ ਹੋ ਗਿਆ, ਜਿਹਨੂੰ ਹਰੀ ਦਾ ਰੰਗ ਲੱਗ ਗਿਆ। ਪਰ ਮਹਿਰਜ ਕਰਾਂ, ਪਿਆਰ ਦਾ ਆਪਣਾ ਇੱਕ ਰੰਗ ਵੀ ਹੈ, ਪਿਆਰ ਇੱਕ ਅਵਸਥਾ ਹੈ। ਜੈਸੇ ਸਰੀਰ ਦੀ ਅਵਸਥਾ ਹੈ ਬਚਪਨਾ ਜਵਾਨੀ ਬੁਢੇਪਾ, ਇਹ ਕਿਸੇ ਕੋਲ ਸਿੱਖਣ ਦੀ ਲੋੜ ਨਹੀਂ, ਮੈਂ ਜਵਾਨ ਕਿਵੇਂ ਹੋਵਾਂ, ਪ੍ਰਕਿਰਤੀ ਕਰੇਗੀ, ਭੋਜਨ ਖਾਂਦਾ ਜਾਏਗਾ, ਇੱਕ ਦਿਨ ਬਚਪਨਾ ਜਵਾਨੀ ਵਿੱਚ ਬਦਲ ਜਾਏਗਾ। ਇਹ ਕੁੱਲ ਕਿਸੇ ਕੋਲ ਸਿੱਖਿਆ ਦੀਕਸ਼ਾ ਲੈਣ ਦੀ ਲੋੜ ਨਹੀਂ ਕਿ ਮੈਂ ਬੁੱਢਾ ਕਿਵੇਂ ਹੋਵਾਂ, ਕਿਸੇ ਕੋਲ ਸਿੱਖਿਆ ਲੈਣ ਦੀ ਲੋੜ ਨਹੀਂ, ਸਹਿਜੇ ਸਹਿਜੇ ਜਵਾਨੀ ਹੀ ਬੁਢੇਪੇ 'ਚ ਬਦਲ ਜਾਏਗੀ। ਜੇ ਸਰੀਰ ਇਤਨੇ ਰੂਪ ਬਦਲਦਾ ਹੈ, ਮਨ ਤੇ ਹਜ਼ਾਰਾਂ ਰੂਪ ਬਦਲਦਾ ਹੈ, ਅੰਦਰ ਦੀ ਅਵਸਥਾ ਤੇ ਹਜ਼ਾਰਾਂ ਰੂਪ ਧਾਰਨ ਕਰਦੀ ਹੈ, ਤਾਂ ਹੁਣ ਮੈਂ ਅਰਜ਼ ਕਰਾਂ ਉਹਨਾਂ ਰੂਪਾਂ ਦਾ ਆਪਣਾ ਰੰਗ ਹੈ। ਜੈਸੇ ਬਚਪਨ ਵਿੱਚ ਅਸੀਂ ਕੁਝ ਹੋਰ ਦਿਖਾਈ ਦਿੰਦੇ ਹਾਂ, ਜਵਾਨੀ ਵਿੱਚ ਕੁਝ ਹੋਰ ਦਿਖਾਈ ਦਿੰਦੇ ਹਾਂ, ਬੁਢੇਪੇ ਵਿੱਚ ਕੁਝ ਹੋਰ ਦਿਖਾਈ ਦਿੰਦੇ ਹਾਂ। ਜਵਾਨੀ ਦੇ ਚ ਕੇਸਾਂ ਦਾ ਰੰਗ ਕਾਲਾ ਹੈ, ਬੁਢੇਪੇ 'ਚ ਚਿੱਟਾ ਹੋ ਜਾਂਦਾ। ਅਸੀਂ ਆਪਣੇ ਸਰੀਰ ਵਿੱਚ ਦੇਖ ਸਕਦੇ ਹਾਂ ਪ੍ਰਕਿਰਤੀ ਰੰਗ ਬਦਲ ਦਿੰਦੀ ਹੈ, ਕੇਸਾਂ ਦਾ ਰੰਗ ਬਦਲ ਦਿੰਦੀ ਹੈ, ਕਾਲਿਆਂ ਨੂੰ ਚਿੱਟਾ ਕਰ ਦਿੰਦੀ ਹੈ। ਸਰੀਰ ਦੇ ਤਲ 'ਤੇ ਵੀ ਰੰਗ ਬਦਲਦੇ ਨੇ ਅਵਸਥਾ ਦੇ ਨਾਲ ਨਾਲ, ਮਨ ਦੇ ਤਲ 'ਤੇ ਵੀ ਅਵਸਥਾ ਦੇ ਨਾਲ ਨਾਲ ਰੰਗ ਬਦਲਦੇ। ਹੁਣ ਅਜੋਕਾ ਮਨੋਵਿਗਿਆਨ ਇਹ ਤਸਲੀਮ ਕਰਨ ਲੱਗ ਪਿਆ, ਜਿਹੜਾ ਜਿਹੜਾ ਰੰਗ ਕਿਸੇ ਮਨੁੱਖ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ, ਉਸ ਤੋਂ ਉਸਦੀ ਮਾਨਸਿਕ ਅਵਸਥਾ ਨੂੰ ਸਮਝਿਆ ਜਾ ਸਕਦਾ ਵੀ ਇਹਦੇ ਮਨ ਦੀ ਅਵਸਥਾ ਕੀ ਹੈ। ਕਿਸੇ ਨੂੰ ਕੋਈ ਰੰਗ ਜ਼ਿਆਦਾ ਪ੍ਰਭਾਵਿਤ ਕਰਦਾ, ਕਿਸੇ ਨੂੰ ਕੋਈ ਰੰਗ, ਇਸ ਤੋਂ ਉਸਦੀ ਮਾਨਸਿਕ ਅਵਸਥਾ ਦਾ ਪਤਾ ਚੱਲਦਾ। ਔਰ ਗੁਣੀ ਜਨ ਤੇ ਐਸਾ ਕਹਿੰਦੇ ਨੇ, ਜਿਹੜਾ ਰਾਗ ਕਿਸੇ ਨੂੰ ਪ੍ਰਭਾਵਿਤ ਕਰਦਾ, ਕਿਸੇ ਨੂੰ ਕਲਿਆਣ ਪ੍ਰਭਾਵਿਤ ਕਰਦਾ, ਕਿਸੇ ਨੂੰ ਮਾਲਕੋਸ, ਕਿਸੇ ਨੂੰ ਜੈਜਾਵੰਤੀ ਪ੍ਰਭਾਵਿਤ ਕਰਦਾ, ਕਿਸੇ ਨੂੰ ਸ੍ਰੀ ਰਾਗ, ਸਵੇਰੇ ਦੇ ਸਮੇਂ ਕਿਸੇ ਨੂੰ ਸੋਰਟ ਪ੍ਰਭਾਵਿਤ ਕਰਦਾ, ਕਿਸੇ ਨੂੰ ਬਿਲਾਵਲ, ਇਹਨਾਂ ਰਾਗਾਂ ਦੇ ਪ੍ਰਭਾਵ ਤੋਂ ਵੀ ਦੂਜੇ ਦੀ ਮਾਨਸਿਕ ਅਵਸਥਾ ਨੂੰ ਸਮਝਿਆ ਜਾ ਸਕਦਾ, ਪਤਾ ਚੱਲਦਾ। ਤੇ ਹੁਣ ਮੈਂ ਇਹ ਵੀ ਅਰਜ਼ ਕਰਾਂ, ਇਹ ਜੋ ਸਾਡਾ ਸਰੀਰ ਤਿੰਨ ਰੂਪਾਂ ਦੇ ਚ ਵੱਖ ਵੱਖ ਰੰਗ ਬਦਲਦਾ ਹੈ, ਬਚਪਨ ਜਵਾਨੀ ਬੁਢੇਪੇ 'ਚ, ਮਨ ਦੇ ਰੂਪ ਤੇ ਪਲ ਪਲ ਦੇ ਚ ਬਦਲਦੇ ਨੇ, ਖਿਨ ਮੇ ਅਵਰ ਖਿਨੇ ਮੇ ਅਵਰਾ, ਜਿੱਥੇ ਪਰਮਾਤਮਾ ਦੇ ਅਨੇਕ ਰੂਪ ਤੇਰੇ ਨਾਲ ਆਉਣਾ, ਮਨ ਦੇ ਵੀ ਅਨੇਕਾਂ ਰੂਪ ਅਨੰਤ ਰੂਪ, ਅਤੇ ਜਦ ਅਨੰਤ ਰੂਪ ਨੇ ਅਨੰਤ ਅਵਸਥਾਵਾਂ ਨੇ, ਉਹਨਾਂ ਦਾ ਫਿਰ ਆਪਣਾ ਆਪਣਾ ਰੰਗ ਵੀ ਹੈ। ਲਾਲ ਰੰਗ, ਇਹਨੂੰ ਨਾਮ ਦਾ ਰੰਗ ਵੀ ਆਖ ਦਿੱਤਾ ਗਿਆ, ਨਾਮ ਨਾਲ ਜਦ ਪਿਆਰ ਹੋ ਗਿਆ, ਪ੍ਰਭੂ ਨਾਲ ਜਦ ਪਿਆਰ ਹੋ ਗਿਆ, लाल रंग नूं रत्ता रंग भी कहिंदे ने। लहिंदे पंजाब दे च जंग मंगियाणा मुल्तान फ्रंटियर दे लाल इलाके च लाल नहीं कहिंदे सन, रत्ता कहिंदे सन। रत्ता रंग है, ये रत्ता रंग है, भाव लाल रंग है। इते रत्ता गया है, रंगिया गया है, इते प्यार दे च भिज गया है, ते रत्ता गया है। रत्ते दे अर्थ प्यार, रत्ते दे अर्थ लाल रंग। जैसे कलगीधर पातशाह कहिंदे ने, एक रति बिन एक रति के सवई है। यह दो शब्द मैं थोड़े सामने रख रहे हैं, एक रति बिन एक रति के। रति प्यार, रति प्रेम। एक दे प्यार तो बिना मनुख, एक रति बिन एक रति। रति वर गई है फिर, रति एक छोटा जिहा फल सराफां कोल आउंदा है। कहिंदे ने तोलण दे पैमाने रत्ती तो बने। दरख्तां नाल बेलां लगियां हुंदियां ने, जम्मू कश्मीर दे बहुतियां ने रत्तियां, हिमाचल दे बहुत आउंदियां ने। कहिंदे ने अगर एक बेल नूं एक बूटे नूं हजारां रत्तियां लगियां ने, सारियां दा वजन इक्को आउंदा है, सारियां दा रंग भी इक्को ही आउंदा। किहड़ा रंग? लाल रंग। ते लाल रंग नूं ही रत्ता रंग कहिंदे ने। रत्ता रंग लहू दा भी है, तो लहू नूं कहिंदे ने रत्त। रत्त लहू, रत्त लाल रंग। ओह रत्ती दरअसल मुफ्त विच कोई चुन लवे, जिहदी कोई कीमत ना होवे, जो बिल्कुल मामूली होवे, तो फिर मनुख तशबीह देंदा है, कुछ नहीं है, रत्ती वर्गा, कुछ भी नहीं, एक रत्ती है। बहुत थोड़ी चीज किसे कोल मंगनी है, रत्ती भर दे दे, थोड़ी। महाराज जी कहिंदे ने एक रत्ती बिन एक रत्ती के। एक दी रत्ती तो बिना, एक दे प्यार तो बिना मनुख एक रत्ती दे, कुछ भी नहीं, कुछ भी नहीं। गुरु गोबिंद सिंह जी महाराज, ते रत्ती दा लंग रंग लाल है। रत्ती दे अर्थ लाल ने, रत दे अर्थ लाल ने, रत दे अर्थ हून ने। लाल गुलाल गहबरा सच्चा रंग चढ़ाओ। कुछ रंगां दा जिक्र धन गुरु ग्रंथ साहब जी महाराज विच है, और पहले पातशाह जगत गुरु बाबा धन गुरु नानक देव जी महाराज ने इन्हां दा जिक्र कीता है। इहदी व्याख्या मैनूं पढ़न नूं मिली जन्म साखी दे। लंबी चौड़ी भूमिका है। माता तृप्ता जी, मोह वसो के ममता वसो के, सतगुरु गुरु नानक देव जी महाराज नूं कहन लगे, घर रमे तो ते तरह तरह दे पकवान बना के तैनू खिलाई है। नमकीन पदार्थ, मिठे पदार्थ, खट मिठड़े कर करे ये छकाई है। जमान दे छे रस मन्ने गए ने, उन्हां दे कोड़ा भी एक रस है, ताई मिर्चां पांदे आं से, कुड़त्तन भी एक रस है। छे रसां दे चों एक रस कौड़ा रस भी मन देना। मिर्चां बिल्कुल ना हो, अगला कह देंदे सब्जी ते मिठी है, कुछ कौड़ी चाहिए, कुछ कुड़त्तन चाहिए। तो मैं अर्ज करा ये छे रस जबान देने। माता जी कहिंदी ने घर रहो, तरह तरह दे रसां दे पदार्थ बना के थानू छकाइए। मरदाना कहिंदा कई कई दिन भुखिया रहना पैंदा, कई कई दिन रस्ते च अन्न पानी कोई नहीं। जे घर रवो ते मैं तरह तरह दे पदार्थ स्वादले खट मिठड़े थानू छकावां। क्योंकि मां की एक ममता आती है। सतगुर जिक्र करते ने माता प्रीत करे पुत खाए, बहुत ममता वध जाती है अगर पुत्र शौक नाल खावे। खांद्या ही जीवदी है, खांद्या ही खुश आती है। तू खावे ते मैं खुश होवां, वख वख पदार्थ बना के दया। धन गुरु नानक देव जी महाराज कहते असी तो 36 प्रकार का भोजन हर वक्त छकते हैं, हर वक्त छकते हैं। पता नहीं केड़े 36 प्रकार का भोजन छकते, उते कौन छकांदा है? मरदाना ते कहिंदा है कई कई दिन भुखिया रहना पैंदा है। उत्थे मेरे पातशाह ने जिहड़ा श्री राग का शब्द उचारण किया है, जन्म साखी देच भी उसकी व्याख्या है और गुरु प्रताप सूरज देच भी है, कवि संतोख सिंह जी ने भी लिखी है। हो सकता है जन्म साखी नूं पढ़ के, क्योंकि उन्होंने जगह जगह भ्रमण भी किया, इतिहास लभ्या, कुछ इतिहास पढ़िया, कुछ इतिहास उन्होंने लभ्या, इतिहासक स्थान ते सन, पर इतिहास देच कोई जिक्र नहीं सी कि किधरे किधरे इतिहास ते सही इतिहासक स्थान नहीं सन। बहुत सारे अस्थाना नूं फिर महाराजा रणजीत सिंह ने बनाया, इतिहास ते सही अस्थान नहीं सी। तो बहुत सारे स्थान फिर महाराजा रणजीत सिंह ने बनाए जो इतिहास सन, इतिहासक स्थान नहीं सन। बेशतर थावां ते इतिहासक स्थान सन पर उन्हां दा इतिहास नहीं सी, लिखित रूप विच इतिहास नहीं सी। भ्रमण करके कवि संतोख सिंह जी ने ये बड़ी मेहनत की थी, बड़ा उपराला किया, जगह जगह जाके उन्हां अस्थानां दा जो इतिहास है सी उन्हों लिखती रूप दिता। ये बहुत वड्डी मेहनत कवि संतोख सिंह जी ने की थी। धन गुरु नानक देव जी महाराज कहते हैं, मां जी तुसी दुखी ना हो, असी त्रिपत रहिंदे हां, 36 प्रकार का भोजन रोज छकते हैं, जदों भुख लगती है छकते हैं और छकते हैं त्रिपत हो जाते हैं। मरदाना ते कुछ होर कहिंदा है, अच्छा जिहड़े पदार्थ छकते हो वो दसोगे उहदे च की होंदा है, की मिलदा है तुहानूं? धन गुरु नानक देव जी महाराज का पावन शब्द, सब रस मिठे मनिए, मन ने जो परमात्मा नूं मन लिया, जितनी मिठास फलां दे च है, जितनी मिठास पदार्थां दे च है, जबान दी सारी मिठास इको सार प्राप्त हो जाती। हुण मैं अर्ज करां, परमात्मा रस है, परमात्मा रूप है, परमात्मा सुगंध है, परमात्मा अनाहद नाद है। ठीक है फुलां दे च भी उसकी सुगंध है, पर सिर्फ नाम मात्र वो सुगंध का सागर है। ठीक है असी बारों भी कुछ संगीत सुन लेंदे हैं, पर वो गीत संगीत का सागर है, केंद्र है। ठीक है इन्हां अखां नाल भी खूबसूरती असी देख लेंदे हां, रूप देख लेंदे हां, पर ओ रूप दा सागर है, असीम रूप है। ठीक है इस जबान नालों बारों भी कुछ पदार्थां दा असी रस लै लेंदे हां, पर ओ रस दा सागर है। जद किसे दे उते सागर उमड़दा होवेगा, कितना ओ बिस्माद हो जांदा होवेगा, समाधि नहीं। कहिंदे ने सीमा तो वध जाए खुशी बैरूनी, हार्ट ते असर हो सकता है, या इतना तनाव वध जाए, इतना बोध वध जाए, हो सकता है इसनों नींद आ जाए। सीमा तो वध जाए दुख, ये अपना दिमागी तवाजन डावांडोल कर सकता है उसे दुख को। सीमा तो वध्या होया दुख मनुख नूं पागल बना सकता है, सीमा तो वधिया होया दुख मनुख के हार्ट के उत्ते बुरा असर पा सकता है। सीमा तो वधिया होया दुख ते पीड़ा मनुख नूं बेहोश कर सकती है, ते बेहोशी दे च पीड़ा नाल संबंध टुट जांदा है। प्रकृति ने इंतजाम कर रख्या है, सीमा तो पीड़ा वधी नहीं ते मनुख बेहोश होया नहीं। कहिंदे ने मरण लग्या जिहड़ी पीड़ा है वह बयान नहीं कीती जा सकती। स्थूल शरीर दे चों सूक्ष्म शरीर निकलदा है, यह प्रकृति बहुत वड्डा ऑपरेशन करती है। कोई माड़ा मोटा एक अद अंग शरीर दे चों कढ़ना होवे डॉक्टर बेहोश करदा है, डॉक्टर सुन करदा है। प्रकृति ने अपने आप इंतजाम कर रखे है, जब सूक्ष्म शरीर इस अस्थूल शरीर दे चों निकलदा है प्रकृति इस अस्थूल शरीर नूं बेहोश कर देती है। बेहोशी ची प्राण निकलदे ने, फिर बेहोशी ची वो सूक्ष्म शरीर विदा होंदा है, रुखसत होंदा है। असह पीड़ा है, असह पीड़ा है, एक अंग कढ़ना है शरीर दे चों, इतनी पीड़ा है कि मनुख नूं बेहोश करना पैंदा है, सहार नहीं सकेगा, चीखेगा चिलाएगा हरकत करेगा, ऑपरेशन ठीक ढंग नाल डॉक्टर कर नहीं सकेगा, वो पहले ही बेहोश कर देंगे। सूक्ष्म शरीर इस दे अंदरों निकले, प्राण निकलन ये उछले टप्पे ना, कुदरत बेहोश कर देंदी है, प्रकृति बेहोश कर देंदी है। ये बहुत वड्डा ऑपरेशन प्रकृति कर दी है, ऐसा उसका नियम बनया। तो महारस है परमात्मा, महारूप है, अनाहद नाद है, महान सुगंध है। सुगंध दा सागर, संगीत दा सागर, रूप दा सागर कह दिए, तशबीह देंगे। असीम रस, असीम रूप, असीम संगीत दी धुन। तो ऐसी हालत विच मनुख समाधि लीन हो, महारस उन्हों समाधि लीन कर देंदा है, अंदर फिर कोई विचार नहीं चलता। ऐसा नहीं कि पहले विचारां नूं मनुख सुन करदा है ते फिर रस मिलता है, नहीं, रस दी बारिश आउंदी है, मनुख सुन हो जाता है। हीरे दे मिलदिआं हथों कंकर पत्थर छुट जांदे ने, सोने दे मिलदिआं गीटियां ते पत्थर जो हथ दे सन छुट जांदे। हुण मनुख आखे मैं गीटियां ते पत्थरां दा त्याग कर दिता है, त्याग नहीं कीता, सोना हथ दे च आया है पत्थर गिर गए, हीरा हथ दे च आया है गीटियां गिर गईयां। महारस प्राप्त होया है, बिखे रस अपने आप गिर गए, त्यागने नहीं पे आपे ही गिर गए। मैं पढ़ रहा सी पंचदसी जो धार्मिक कहानियां दी किताब है, एक संत दूसरे संत दे आश्रम दे च गया। उस आश्रम दे च बहुत सारे विद्यार्थी और ओ संत उनानू धार्मिक विद्या पढ़ांदा सी। बच्चियां नाल तारुफ करांदिआं या ओ संत कहिंदा इन्हां ने सुंदर वस्त्रां दा त्याग कीता होया है, इन्हां ने स्वाद दा भी त्याग कीता होया है, किसी भोजन दे चों स्वाद आवे असी भोजन इस ढंग नाल बनांदे आ, फिक्का बनांदे आ, स्वाद ना आवे, नमक नू रस सर्व रस कहंदे ने, असी ऐसी चीज बनांदे आ जिहदे शक्कर नहीं पांदे, गुड़ नहीं पांदे, स्वाद ना आवे। शायद आप नू पता होवे महात्मा गांधी दे आश्रम दे च निम दी चटनी परोसी जांदी सी, निम दी, किसे भोजन दा स्वाद ना आवे, अस्वाद वर्थ। ये ते जबान दे नाल प्राकृतिक नियम तो उल्ट कारनामा से। कहिंदे ने यूरोप तो एक उग्गा दार्शनिक आया से, बड़ा गहरा विचारक, वो भी नाल पंगत च बैठ गया लंगर छकण वास्ते, भोजन छकण वास्ते, ते सारियां नूं निम दी चटनी भी परोसी गई, सिर्फ इस वास्ते स्वाद ना आवे, रोटी दे स्वाद ना आवे, दाल दे स्वाद ना आवे, नाल चटनी लगा के खानी है, बेस्वादी दी कौड़ी, ऐसी कौड़ी जो बिल्कुल बेजायका। थोड़ी जिया चख के उस यूरोपियन दार्शनिक ने देखे भी ये सारा भोजन खराब करेगी, ये तो सारा भोजन बेस्वाद होवेगा। चलो चटनी नू मैं एक दफा ही डकार जाना किसी तरीके ना। उन्हें चुकी एको ही दफा एक बुरकी बना के खा गया, भाई एको ही दफा दुख उठावा, बार बार ना उठावा। ते महात्मा गांधी कोल बैठे सन, कहन लगे इन्हों चटनी बड़ी स्वादी लगी होर पाओ इना। वो अपना सिर मथा मार लग पे। भारत के कुछ सन जिथे कर्म कांड बड़ा प्रधान होंदा सी, एक क्रिया भी सादी जांदी सी, भोजन का स्वाद ना होवे, नमक नहीं पाना, मिठा नहीं पाना, बेस्वाद। किधरे स्वाद नाल भी ध्यान बार मुखी ना हो जाए, ते हर वक्त ध्यान भोजन दे च रहे। इतना बेस्वादी होवे, इतना बेस्वादी होवे कि भोजन की रुचि पैदा ही ना होवे। पर कौन दसे, भुख ऐसी चीज है, भोजन कितना ही बेस्वादी क्यों ना होवे उन्हें स्वाद बना देगी, भुख ही स्वाद बना देगी। रुपे कामे दोस्ती भुखे सा देगा, भुख ते स्वाद बना देगी, लाजमी जो है स्वाद बना देगी। ऐसा प्रभु का नियम, ऐसा ईश्वर ने एक नियम बना रखे, रुपे कामे दोस्ती भुखे सा देगण। तो मैं अर्ज कर रहा सी, परमात्मा महारूप है, महानाद है, महा सुगंध है, महारस है। उस महारस दे मिलदे जो सीमा तो ज्यादा है, मनुख समाधि लीन हो जाता। बहुत गहरी खुशी मिली है, दुनिया भी बाहर तो खुशी भी अपनी तरह का एक आघात पहुंचाती है। हो सकता है बहुती खुशी दे भी मनुख बेहोश हो जाए, उदे ते हार्ट दे ते असर हो जाए, कुछ ऐसा भी होता है और होया है। कुदरत ने इंतजाम कर रखे है, महारस दी जद बारिश होवेगी इस ते महारूप नू देखेगा जो रूप दा सागर है, महानाद नू जद सुनेगा जो संगीत दा सागर है, महारस नू जद ए मानेगा जो रसां दा सागर है, ए झेल नहीं सकेगा, कुदरत उसनू समाधि लीन कर देंदी है, अफुर कर देंदी है, सुन कर देंदी है। सुन समाद अनहद तैनात, कहन ना जाई अचरज बिस्मात। सुन करने वास्ते कोई इंजेक्शन लाण की लोड़ नहीं, वह बेहोशी का सुन नहीं है, जागृति अंदर बनी रहती है और असीम रसां की बारिश हो रही है, हो रही है। मन अफुर हो जाता, मन दे फुरने शांत हो जाते हैं, मन दे विचार शांत हो जाते हैं। इस वास्ते समाधि लीन पुरुष कहते हैं, विचार नाल निरंकार नहीं मिलता, निर्विचार नाल मिलता है। कर्म दे नाल भगवान नहीं मिलता, निष्कर्म दे नाल मिलता है। कर्म करत होवे नह कर्म, तिस बैसनो का निर्मल धर्म। कर्म करद्या होया निष्कर्म हो जाए, शरीर कर्म करदा रहे मन निष्कर्म हो जाए, निर्वाण हो जाए, हरकत तो बिना हो जाए, अडोल हो जाए। तन कृत करदा रहे मन निर्विचार हो जाए। इस अवस्था नु समाधि कहंदे ने। हुण कोई समस्या नहीं, विचार चलदे ने, कोई समस्यावां ने, निर्विचार हो गया, मन निष्कर्म हो गया, कोई मानसिक कर्म नहीं चलता। कर्म कर करके परमात्मा नहीं मिलता, निष्कर्म नाल मिलता है। विचार कर करके नहीं मिलता, निर्विचार नाल मिलता है। पर विचार इतनी चाहिए कि निर्विचार किवें होई है, किवें होई है। इस वास्ते विचार चाहिए, इस वास्ते सूझ ते समझ चाहिए। हुण मैं शब्द दी तरफ आवां। रंग प्यार दा अपना रंग है और परोपकार दा भी अपना रंग है, दया दा भी अपना रंग है, संतोख दा भी अपना रंग है, रोस दा भी अपना रंग है, ते वीर रस दा भी अपना रंग है, अपना अपना रंग है। ਸਤਿਗੁਰ ਨੇ ਜਿਸ ਢੰਗ ਨਾਲ ਇਹ ਜ਼ਿਕਰ ਕੀਤਾ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ। ਪਹਿਲੇ ਤਾਂ ਉਹ ਭੋਜਨ ਬਾਰੇ ਦੱਸਦੇ ਨੇ, ਮਾਤਾ ਜੀ ਦੀ ਤਸੱਲੀ ਕਰਾਉਂਦੇ ਨੇ। ਜੋ ਪ੍ਰਭੂ ਦਾ ਨਾਮ ਅਸੀਂ ਮੰਨ ਲਿਆ, ਜਿਤਨੇ ਵੀ ਮਿੱਠੇ ਪਦਾਰਥ ਨੇ ਉਹ ਹਰ ਵਕਤ ਅਸੀਂ ਛਕਦੇ ਰਹਿੰਦੇ, ਹਰ ਵਕਤ। ਸਭ ਰਸ ਮਿੱਠੇ ਮੰਨੀਏ, ਸੁਣੀਏ ਸਾਲੋਣੇ। ਜੋ ਉਸ ਦਾ ਜਸ ਸੁਣਦੇ ਰਹਿੰਦੇ ਆ, ਨਮਕ ਨੂੰ ਨਿਹੰਗ ਸਿੰਘ ਸਰਬ ਰਸ ਕਹਿੰਦੇ ਨੇ। ਦਾਲ ਦੇ ਚ ਪਾਓ, ਸਬਜ਼ੀ ਦੇ ਚ ਪਾਓ, ਵੱਖ ਵੱਖ ਦਾਲਾਂ, ਵੱਖ ਵੱਖ ਸਬਜ਼ੀਆਂ, ਤੇ ਵੱਖ ਵੱਖ ਰਸ ਬਣ ਜਾਂਦਾ ਹੈ। ਤੇ ਕਿਸੇ ਵੀ ਸਬਜ਼ੀ ਚ ਨਮਕ ਨਾ ਪਾਓ, ਕਿਸੇ ਵੀ ਦਾਲ ਦੇ ਚ ਨਮਕ ਨਾ ਪਾਓ, ਸਭ ਬੇਰਸ। ਇਸ ਵਾਸਤੇ ਨਮਕ ਦਾ ਨਾਂ ਉਹਨਾਂ ਨੇ ਰੱਖਿਆ ਸਰਬ ਰਸ। ਇਹ ਸਾਰੀਆਂ ਦਾਲਾਂ ਨੂੰ ਰਸਦਾਇਕ ਬਣਾ ਦਿੰਦਾ, ਸਾਰੀਆਂ ਸਬਜ਼ੀਆਂ ਨੂੰ ਰਸਦਾਇਕ ਬਣਾ ਦਿੰਦਾ ਸਰਬ ਰਸ। ਮਹਾਰਾਜ ਕਹਿੰਦੇ ਨੇ ਪ੍ਰਭੂ ਦਾ ਜਸ ਜਿਹੜਾ ਅਸੀਂ ਸੁਣਦੇ ਹਾਂ, ਸਾਰੇ ਨਮਕੀਨ ਪਦਾਰਥ ਛਕ ਲੈਂਦੇ, ਛਕ ਲੈਂਦੇ, ਇਹ ਸਰਬ ਰਸ ਅਸੀਂ ਮਾਣ ਲੈਂਦੇ ਹਾਂ। ਸਭ ਰਸ ਮਿੱਠੇ ਮੰਨੀਏ, ਸੁਣੀਏ ਸਾਹ ਲਾਉਣੇ, ਖਟਪੁਰ ਸੀ ਮੁਖ ਬੋਲਣਾ ਮਾਰਨ ਨਾਦ ਕੀ ਹੈ। ਖੱਟੇ ਖਟ ਮਿੱਠੜੇ ਜ਼ਬਾਨ ਨਾਲ ਜੋ ਪ੍ਰਭੂ ਦੀ ਉਪਮਾ ਕਰਦੇ ਹਾਂ, ਰਸਨਾ ਨਾਲ ਜੋ ਉਸਦੇ ਗੀਤ ਗਾਉਂਦੇ ਹਾਂ, ਸਾਰੇ ਕਰਕਰੇ ਖਟ ਮਿੱਠੜੇ ਖੱਟੇ। ਖਟਾਈ ਦਾ ਵੀ ਆਪਣਾ ਰਸ, ਖੱਟਾ ਵੀ ਛੇ ਰਸਾਂ ਦੇ ਚੋਂ ਇੱਕ ਰਸ ਹੈ। ਫਿਰ ਮਹਾਰਾਜ ਕਹਿੰਦੇ ਨੇ ਹੋਰ ਸਵਾਦੀ ਬਣ ਜਾਣ ਮਾਰਨ ਨਾਦ ਕੀ ਹੈ। ਅਸੀਂ ਉਸਦਾ ਜਸ ਗਾਉਂਦੇ ਹਾਂ ਰਾਗ ਦੇ ਚ, ਇਹ ਮਸਾਲੇ ਪਾਏ ਨੇ। ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਧੁਨ ਅਲਾਪ ਕੇ, ਬ੍ਰਹਿਮੰਡ ਦੇ ਚ ਉਹ ਧੁਨ ਵੱਜ ਰਹੀ ਹੈ, ਵਿਆਪਕ ਹੈ, ਘਟ ਘਟ ਵਾਜੇ ਨਾਦ, ਉਹੀ ਸੰਗੀਤ ਦਾ ਸਾਗਰ ਹੈ। ਮਹਾਰਾਜ ਕਹਿੰਦੇ ਨੇ ਹੋਰ ਸਵਾਦੀ ਹੋ ਜਾਂਦਾ ਹੈ ਜਦ ਸੰਗੀਤ ਦੇ ਨਾਲ ਅਲਾਪ ਕਰਦੇ ਹਾਂ ਵਾਹਿਗੁਰੂ ਦੀ ਧੁਨ। 36 ਅੰਮ੍ਰਿਤ ਭਾਵ ਏਕ, ਜਾਂ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਹੁਣ ਸ਼ਬਦ ਹੋਰ ਹੈ, ਹੋਰ ਇਹਨਾਂ ਪਦਾਰਥਾਂ ਤੋਂ ਬਿਨਾਂ ਹੋਰ ਖਾਣਾ, ਉਹਨਾਂ ਦੇ ਸਵਾਦ ਦੀ ਖਾਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੋਗੰ ਤਾਂ ਰੋਗੰ, ਸਰੀਰ ਦੇ ਚ ਰੋਗ ਪੈਦਾ ਹੋਣਗੇ। ਭੁੱਖ ਦੀ ਖਾਤਰ ਜੋ ਖਾ ਰਿਹਾ ਉਹ ਇੱਕ ਇੱਕ ਬੁਰਕੀ ਅੰਮ੍ਰਿਤ ਹੋਵੇਗੀ, ਤੇ ਭੁੱਖ ਤੇ ਹੈ ਨਹੀਂ, ਹੋਰ ਹੋਰ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਹੋਰ ਖਾਈ ਜਾ ਰਿਹਾ, ਭੁੱਖ ਤੇ ਹੈ ਨਹੀਂ। ਇਹ ਖੁਆਰੀ ਨੂੰ ਜਨਮ ਦੇਗਾ, ਇਹ ਤਨ ਨੂੰ ਰੋਗੀ ਕਰੇਗਾ, ਮਨ ਨੂੰ ਵਿਕਾਰੀ ਬਣਾਏਗਾ, ਅਧਿਕ ਸ਼ਕਤੀ ਬਣੇਗੀ ਔਰ ਸਰੀਰ ਦਾ ਬੋਝ ਬਣੇਗਾ, ਇਹ ਰੋਗ ਪੈਦਾ ਕਰੇਗਾ, ਵਿਕਾਰ ਪੈਦਾ ਕਰੇਗਾ। ਇਹਦੇ ਅਰਥ ਇਤਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਭੁੱਖ ਤੇ ਹੈ ਨਹੀਂ, ਭੁੱਖ ਦੀ ਤੇ ਸੀਮਾ ਹੈ ਪਰ ਭੋਜਨ ਦੇ ਸਵਾਦ ਦੀ ਸੀਮਾ ਤੇ ਹੈ ਨਹੀਂ। ਮਨ ਕਹਿੰਦਾ ਹੋਰ ਖਾ ਲਓ, ਹੋਰ ਖਾ ਲਓ, ਹੁਣ ਇੱਕ ਇੱਕ ਬੁਰਕੀ ਰੋਗ। ਇਸ ਵਾਸਤੇ ਚਿਕਿਤਸਾ ਸ਼ਾਸਤਰ ਜਿਹੜਾ ਆਯੁਰਵੇਦਿਕ ਗ੍ਰੰਥ ਹੈ ਧਨੰਤਰ ਜੀ ਦਾ, ਉਹ ਕਹਿੰਦੇ ਨੇ ਆਹਾਰ ਚਿਕਿਤਸਾ, ਆਹਾਰ ਰੋਗ, ਖਾਣਾ ਪੀਣਾ ਰੋਗ ਹੈ, ਖਾਣਾ ਪੀਣਾ ਔਸ਼ਧੀ ਹੈ, ਖਾਣਾ ਪੀਣਾ ਜ਼ਹਿਰ ਹੈ, ਖਾਣਾ ਪੀਣਾ ਅੰਮ੍ਰਿਤ ਹੈ। ਭੁੱਖ ਹੈ ਇੱਕ ਇੱਕ ਬੁਰਕੀ ਅੰਮ੍ਰਿਤ ਹੈ, ਭੁੱਖ ਨਹੀਂ ਹੈ ਇੱਕ ਇੱਕ ਬੁਰਕੀ ਰੋਗ, ਖਾਣਾ ਪੀਣਾ ਰੋਗ ਹੈ, ਖਾਣਾ ਪੀਣਾ ਔਸ਼ਧੀ। ਆਹਾਰ ਚਿਕਿਤਸਾ, ਆਹਾਰ ਹੀ ਔਸ਼ਧੀ ਹੈ, ਇਲਾਜ ਹੈ। ਆਹਾਰ ਰੋਗ, ਖਾਣਾ ਪੀਣਾ ਹੀ ਰੋਗ ਹੈ। ਆਹਾਰ ਵਿਸ਼, ਆਹਾਰ ਅਮੇ, ਇਸ ਤਰ੍ਹਾਂ ਲਿਖਿਆ ਹੈ। ਆਹਾਰ ਅੰਮ੍ਰਿਤ ਹੈ, ਆਹਾਰ ਜ਼ਹਿਰ ਹੈ, ਆਹਾਰ ਰੋਗ ਹੈ, ਆਹਾਰ ਮਹਾਨ ਤੰਦਰੁਸਤੀ ਹੈ, ਰਸ ਹੈ, ਤੰਦਰੁਸਤੀ ਹੈ। ਮਹਾਰਾਜ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਕਾ ਦੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। ਮਾਤਾ ਨੇ ਕਿਹਾ ਪਤਾ ਨਹੀਂ ਕਿਹੜੀ ਖੁਰਾਕ ਦੀ ਤੂੰ ਗੱਲ ਕਰਦਾ, ਪਰ ਤੇਰੇ ਕੱਪੜੇ ਪਾਠਕ ਕਫਨੀ ਪਹਿਨ ਕੇ ਤੂੰ ਆ ਗਿਆ ਘਰ ਦੇ ਚ, ਕਫਨੀ ਪਹਿਨੀ ਹੋਈ ਸੀ ਪਾਤਸ਼ਾਹ ਨੇ। ਜੇ ਘਰ ਦੇ ਚ ਰਹੋ, ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ ਸਿਲਵਾ ਕੇ ਮੈਂ ਪਹਿਨਾਵਾਂ, ਲਾਲ ਰੰਗ ਦੇ ਕੱਪੜੇ, ਚਿੱਟੇ ਰੰਗ ਦੇ ਕੱਪੜੇ, ਵੱਖ ਵੱਖ ਰੰਗਾਂ ਦੇ ਕੱਪੜੇ ਮੈਂ ਪਹਿਨਾਵਾਂ। ਕਵੀ ਸੰਤੋਖ ਸਿੰਘ ਜੀ ਔਰ ਜਨਮ ਸਾਖੀ ਦੇ ਕਰਤਾ ਨੇ ਇਹਦੀ ਬੜੀ ਸੁੰਦਰ ਵਿਆਖਿਆ ਲਿਖੀ ਇਸ ਸ਼ਬਦ ਦੀ। ਹੁਣ ਮਹਾਰਾਜ ਕਹਿੰਦੇ ਨੇ ਅਸੀਂ ਲਾਲ ਰੰਗ ਦੀ ਕਦੀ ਪੁਸ਼ਾਕ ਪਾਉਂਦੇ ਹਾਂ, ਕਦੀ ਚਿੱਟੇ ਰੰਗ ਦੀ, ਕਦੀ ਨੀਲੇ ਰੰਗ ਦੀ, ਕਦੀ ਕਾਲੇ ਰੰਗ। ਅਸੀਂ ਤਾਂ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਪੁਸ਼ਾਕ ਪਾਉਂਦੇ ਹੀ ਰਹਿੰਦੇ ਹਾਂ। ਹੁਣ ਉਸਨੂੰ ਜਿਸ ਢੰਗ ਨਾਲ ਮੇਰੇ ਪਾਤਸ਼ਾਹ ਖੋਲਦੇ ਨੇ ਧਿਆਨ ਨਾਲ ਸੁਣਨਾ, ਰੱਤਾ ਪੈਨਣ ਮਨ ਰੱਤਾ, ਮਨ ਜੋ ਰੰਗਿਆ ਗਿਆ ਪ੍ਰੇਮ ਦੇ ਵਿੱਚ, ਇਹਦੇ ਨਾਲ ਅੰਦਰ ਲਾਲ ਧਾਰੀ ਬਣੀ ਹੈ, ਅਸੀਂ ਲਾਲ ਰੰਗ ਦੀ ਪੁਸ਼ਾਕ ਪਹਿਨੀ ਹੈ। ਜਿਹਨੂੰ ਲਾਲ ਰੰਗ ਬਹੁਤਾ ਹੀ ਪਸੰਦ ਹੋਵੇ ਅਤੇ ਪ੍ਰਭਾਵਿਤ ਕਰੇ, ਇਹ ਸਰੀਰਕ ਜੀਵਨ ਦਾ ਰੰਗ ਵੀ ਹੈ, ਅਧਿਆਤਮਿਕ ਜੀਵਨ ਦਾ ਵੀ ਰੰਗ ਹੈ। ਖੂਨ ਦਾ ਰੰਗ ਲਾਲ ਹੈ, ਪ੍ਰੇਮ ਦਾ ਰੰਗ ਵੀ ਲਾਲ ਹੈ, ਪਿਆਰ ਅਧਿਆਤਮਿਕ ਜੀਵਨ ਹੈ, ਲਹੂ ਸਰੀਰਕ ਜੀਵਨ ਹੈ। ਇਹ ਜੋ ਸਰੀਰਕ ਜੀਵਨ ਹੈ ਇਹਦਾ ਰੰਗ ਵੀ ਲਾਲ ਹੈ, ਉਹ ਜੋ ਅਧਿਆਤਮਿਕ ਜੀਵਨ ਹੈ ਪ੍ਰੇਮ, ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤੋਂ ਬਿਨਾਂ ਸਾਰੇ ਕਰਮ ਇੰਜ ਨੇ, ਰਾਜਯੋਗੀ ਭਰਤਰੀ ਕਹਿੰਦੇ ਨੇ, ਜਿਵੇਂ ਲਾੜੇ ਤੋਂ ਬਿਨਾਂ ਬਰਾਤੀ ਨੇ। ਗੁਣ ਇਹ ਤੁਵ ਬ੍ਰਿਤ ਬਰਾਤ ਜਨਾਵਰ ਏਕ ਬੈਰਾਗ ਬਿਨਾਂ ਸਕਤੀ ਕੇ। ਇੱਕ ਰੱਬੀ ਤੜਪ ਤੋਂ ਬਿਨਾਂ, ਪਿਆਰ ਤੋਂ ਬਿਨਾਂ ਸਾਰੇ ਕੀਤੇ ਹੋਏ ਕਰਮ ਇੰਜ ਨੇ, ਜਿਵੇਂ ਬਰਾਤੀ ਤੇ ਬਹੁਤ ਸਾਰੇ ਨੇ, ਲਾੜਾ ਤੇ ਹੈ ਹੀ ਕੋਈ ਨਹੀਂ। ਤੇ ਜਦ ਲਾੜਾ ਹੀ ਕੋਈ ਨਹੀਂ, ਤੈਨੂੰ ਬਰਾਤੀ ਕਹਿਣ ਦੀ ਕੀ ਲੋੜ ਹੈ? ਪ੍ਰੇਮ ਹੀ ਨਹੀਂ ਹੈ ਤੇ ਇਹਨਾਂ ਕਰਮਾਂ ਨੂੰ ਧਾਰਮਿਕ ਕਰਮ ਆਖਣ ਦੀ ਕੀ ਲੋੜ? ਲਾੜੇ ਕਰਕੇ ਤੇ ਬਰਾਤੀ ਬਰਾਤੀ ਨੇ, ਪ੍ਰੇਮ ਕਰਕੇ ਹੀ ਸਾਰੇ ਕਰਮ ਧਾਰਮਿਕ ਕਰਮ ਬਣ ਜਾਂਦੇ ਨੇ, ਨਹੀਂ ਤੇ ਫੋਕਾ ਕਰਮ ਕਾਂਡ ਬਣ ਜਾਂਦਾ। ਇਹ ਵੀ ਮਹਿਸ ਕਰਦੇ ਰੱਤਾ ਪੈਨਣ ਮਨ ਰੱਤਾ, ਇਹ ਮਨ ਜੋ ਰੰਗਿਆ ਗਿਆ ਪ੍ਰਭੂ ਦੇ ਨਾਮ ਦੇ ਵਿੱਚ, ਇਹ ਰੱਤ ਚੜੀ ਹੈ, ਇਹ ਲਾਲ ਰੰਗ ਚੜੇ ਹੈ ਮਨ ਤੇ, ਅੰਦਰ ਜਿਹੜੀ ਧਾਰੀ ਬਣਦੀ ਹੈ ਲਾਲ ਰੰਗ ਦੀ। ਭਾਰਤ ਦਾ ਪੁਰਾਣਾ ਸਾਧੂ ਸਮਾਜ ਤੇ ਸਿੱਖ ਜਗਤ ਦੇ ਨਿਰਮਲੇ ਤੇ ਉਦਾਸੀ, ਜੇ ਇਹਨਾਂ ਸਾਰਿਆਂ ਨੇ ਲਾਲ ਰੰਗ ਭਗਵਾ ਰੰਗ ਪਹਿਨ ਲਿਆ, ਐਵੇਂ ਨਹੀਂ ਸੀ। ਸ਼ੁਰੂ ਸ਼ੁਰੂ 'ਚ ਜਿਨ੍ਹਾਂ ਨੇ ਪਹਿਨਿਆ ਉਹਨਾਂ ਨੂੰ ਲਾਲ ਰੰਗ ਨੇ ਪ੍ਰਭਾਵਿਤ ਕੀਤਾ ਸੀ। ਔਰ ਲਾਲ ਰੰਗ ਪ੍ਰੇਮ ਦਾ ਰੰਗ ਹੈ, ਪਿਆਰ ਦਾ ਰੰਗ ਹੈ। ਕਮਨ ਬਨੇਰੀ ਤੇਰੀ ਲਾਲ ਰੰਗ ਤਿਸ ਕੋ ਲਗਾ, ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋਵਈ ਨੈ ਲਾਗੇ ਦਾਗਾ। ਬਾਹਰ ਦੇ ਜਿਤਨੇ ਰੰਗ ਨੇ ਕੱਪੜੇ ਰੰਗੀਨ ਮੇਲੇ ਤੇ ਹੁੰਦੇ, ਦਾਗੀ ਵੀ ਹੁੰਦੇ ਨੇ, ਰੰਗ ਫਿੱਕੇ ਵੀ ਪੈ ਜਾਂਦੇ ਨੇ। ਪ੍ਰੇਮ ਦਾ ਰੰਗ ਦਿਨ ਦਿਨ ਵੱਧਦਾ ਹੈ, ਗੂੜਾ ਹੁੰਦਾ ਹੈ, ਫਿੱਕਾ ਨਹੀਂ ਆਉਂਦਾ, ਦਾਗੀ ਨਹੀਂ ਆਉਂਦਾ, ਮੈਲਾ ਵੀ ਨਹੀਂ ਆਉਂਦਾ। ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵੱਧ ਬਾਗਾ ਮੈਲਾ ਕਦੇ ਨਾ ਹੋਵਈ ਨੈ ਲਾਗੇ ਦਾਗਾ। ਇਹਨੂੰ ਹੀ ਨੰਦ ਲਾਲ ਕਹਿੰਦੇ ਨੇ, ਗੁਲਾਲ ਅਬਸ਼ਾਨੀ ਅਜ ਦਸਤੇ ਮੁਬਾਰਕ ਜ਼ਮੀਨੋ ਆਸਮਾਰਾ ਸੁਰਖਰੂ ਕਰ, ਤੁਸੀਂ ਹਰ ਛੋਟੇ ਵੱਡੇ ਨੂੰ ਇਹ ਮੇਰੇ ਪਾਤਸ਼ਾਹ ਲਾਲ ਰੰਗ ਨਾਲ ਰੰਗ ਦਿੱਤਾ ਹੈ, ਗੁਲਾਲ ਨਾਲ ਰੰਗ ਦਿੱਤਾ ਹੈ, ਸਭ ਤੇ ਰੱਬੀ ਰੰਗ ਚਾੜ ਦਿੱਤਾ ਹੈ। ਤੁਹਾਡੀ ਸੰਗਤ ਕਰਕੇ ਸਾਰਿਆਂ ਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ, ਰੱਬੀ ਜ਼ਿੰਦਗੀ ਸਾਰਿਆਂ ਨੂੰ ਨਸ਼ੀ ਹੋ ਗਈ ਹੈ, ਪਿਆਰ ਪਰਮਾਤਮਾ ਦਾ ਅਧਿਆਤਮਿਕ ਜੀਵਨ ਹੈ, ਈਸ਼ਵਰੀ ਜੀਵਨ ਹੈ। ਇਸ ਜੀਵਨ ਦੇ ਨਾਲ ਅੰਦਰ ਜਿਹੜੀ ਧਾਰੀ ਬਣਦੀ ਹੈ ਪ੍ਰੇਮ ਦੀ, ਉਹ ਲਾਲ ਰੰਗ ਦੀ ਹੈ। ਰੱਤਾ ਪਹਿਨਣ ਮਨ ਰੱਤਾ ਸੁੱਪੇ ਦੀ ਸਤਦਾਨ, ਸੰਤੋਖੀ ਬਿਰਤੀ ਦਾਨੀ ਬਿਰਤੀ ਪਰਉਪਕਾਰ। ਇਹ ਮਾਨੋ ਅਸੀਂ ਚਿੱਟੇ ਰੰਗ ਦੇ ਕੱਪੜੇ ਪਹਿਨੇ, ਅੰਦਰ ਪਰਉਪਕਾਰੀ ਬਿਰਤੀਆਂ ਦਾ ਪ੍ਰਵਾਹ ਚੱਲ ਪੈਂਦਾ ਜਿਹਦੇ ਅੰਦਰ ਨਾਮ ਦਾ ਰੰਗ ਪੈਦਾ। ਉਹ ਬਿਰਤੀ ਜਿਸ ਵਕਤ ਪ੍ਰਗਾੜ ਰੂਪ ਦੇ 'ਚ ਆਉਂਦੀ ਹੈ ਅਤੇ ਪਰਉਪਕਾਰ ਕਰਨ ਨੂੰ ਜੀ ਕਰਦਾ ਹੈ, ਉਸ ਵਕਤ ਅੰਦਰ ਜਿਹੜੀ ਧਾਰੀ ਬਣਦੀ ਉਹ ਚਿੱਟੇ ਰੰਗ ਦੀ ਬਣਦੀ, ਸੁੱਪੇ ਦੀ, ਸਫੈਦ, ਚਿੱਟਾ। ਭਾਰਤ ਦੇ ਬਹੁਤੇ ਸਾਧੂ ਸਮਾਜ ਨੇ ਅਗਰ ਚਿੱਟੇ ਕੱਪੜਿਆਂ ਨੂੰ ਅਪਣਾ ਲਿਆ ਤਾਂ ਐਵੇਂ ਨਹੀਂ ਅਪਣਾਇਆ। ਇਹ ਵੀ ਮੈਂ ਅਰਜ਼ ਕਰਦੇ ਹਾਂ, ਚਿੱਟੇ ਕੱਪੜੇ ਚਿੱਟਿਆਈ ਉਹਨਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਰਹੀ ਜਿਨ੍ਹਾਂ ਦੇ ਅੰਦਰ ਪਰਉਪਕਾਰੀ ਬਿਰਤੀ ਬੜੀ ਪ੍ਰਬਲ, ਸੰਤੋਖੀ ਬਿਰਤੀ ਬੜੀ ਪ੍ਰਬਲ, ਦਾਨੀ ਬਿਰਤੀ ਬੜੀ ਪ੍ਰਬਲ, ਭਲਾਈ ਕਰਨਾ ਇਹ ਬਿਰਤੀ ਬੜੀ ਪ੍ਰਬਲ। ਸ਼ਿਖਰ ਤੇ ਪਹੁੰਚੀ ਹੋਈ ਇਹ ਬਿਰਤੀ ਅੰਦਰ ਇੱਕ ਚਿੱਟੀ ਰੰਗ ਦੀ ਧਾਰੀ ਬਣਾ ਦਿੰਦੀ ਹੈ ਔਰ ਉਸ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ। ਜਦ ਸ਼ੋਮ ਨੂੰ ਖੋ ਕੇ ਖੁਸ਼ੀ ਮਿਲਦੀ ਹੈ, ਪਰਉਪਕਾਰੀ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ। ਦੇਖ ਕੇ ਖੁਸ਼ੀ ਨਹੀਂ ਮਿਲੀ, ਇਹ ਦਾਨ ਨਹੀਂ ਹੈ, ਇਹ ਪਰਉਪਕਾਰ ਵੀ ਨਹੀਂ ਹੈ, ਇਹ ਬੱਧਾ ਚੱਟੀ ਹੋਵੇਗਾ। ਦੁਪਹਿਰ ਦਾ ਵਕਤ ਸੀ, ਇੱਕ ਕਸਬੇ ਤੋਂ ਦੂਸਰੇ ਕਸਬੇ ਮਹਾਤਮਾ ਬੁੱਧ ਜਾ ਰਹੇ ਨੇ, ਨਾਲ ਉਹਨਾਂ ਦਾ ਸ਼ਿਸ਼ ਜੋ ਰਿਸ਼ਤੇ ਦੇ ਵਿੱਚ ਉਹਨਾਂ ਦਾ ਚਚੇਰਾ ਬਿਰਾਜ ਸੀ ਆਨੰਦ। ਉਹਨੇ ਕਰਮੰਡਲ ਵਿੱਚ ਨਾਲ ਪਾਣੀ ਲੈ ਲਿਆ, ਬਈ ਇੱਕ ਕੋਹ ਦੀ ਵਾਟ ਹੈ, ਦੋ ਮੀਲ ਦਾ ਰਸਤਾ, ਅਤੇ ਕੜਕ ਦੀ ਧੁੱਪ ਹੈ, ਪਿਆਸ ਲੱਗ ਸਕਦੀ ਹੈ, ਨਾਲ ਲੈ ਲਿਆ। ਕੋਈ ਇੱਕ ਮੀਲ ਚੱਲੇ ਹੋਣੇ ਨੇ, ਅਜੇ ਅੱਧੀ ਵਾਟ ਰਹਿੰਦੀ ਹੈ, ਕੜਕ ਦੀ ਧੁੱਪ ਅਤੇ ਬਿਹਾਰ ਦੀ ਗਰਮੀ, ਲੂ। ਮਹਾਤਮਾ ਬੁੱਧ ਨੇ ਕਿਹਾ ਕਰਮੰਡਲ ਦੇ, ਪਾਣੀ ਦੇ, ਅਤੇ ਆਨੰਦ ਨੇ ਸੋਚਿਆ ਪਿਆਸ ਲੱਗੀ ਹੈ, ਦੇ ਦਿੱਤਾ। ਸਾਹਮਣੇ ਬੂਟਾ ਸੀ, ਉਹਦੇ 'ਚ ਪਾ ਦਿੱਤਾ, ਜੰਗਲੀ ਬੂਟਾ। ਅਤੇ ਆਨੰਦ ਕਹਿਣ ਲੱਗਾ, ਮਹਾਰਾਜ ਇਹ ਕੀ ਕੀਤਾ ਤੁਸੀਂ, ਅਜੇ ਤਾਂ ਅਸੀਂ ਅੱਧੀ ਵਾਟ ਤੈਅ ਕੀਤੀ ਹੈ, ਕੜਕ ਦੀ ਲੂਹ ਚੱਲਦੀ ਪਈ ਹੈ, ਬੜੀ ਭਿਅੰਕਰ ਧੁੱਪ ਹੈ, ਅਜੇ ਜਿਸ ਪਿੰਡ ਅਸੀਂ ਜਾਣਾ ਹੈ ਇੱਕ ਮੀਲ ਰਹਿੰਦਾ ਹੈ, ਅਤੇ ਇਹੀ ਤਾਂ ਸਾਡੇ ਕੋਲ ਪਾਣੀ ਸੀ, ਪਿਆਸ ਸਾਨੂੰ ਲੱਗ ਸਕਦੀ ਹੈ। ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖਿਆ, ਪਿਆਸ ਸਾਨੂੰ ਲੱਗ ਸਕਦੀ ਹੈ, ਅਜੇ ਲੱਗੀ ਨਹੀਂ, ਇਹ ਪਿਆਸ ਤੋਂ ਮਰ ਰਿਹਾ ਸੀ। ਪਾਣੀ ਮੇਰੇ ਕੋਲ ਹੋਵੇ, ਮੈਂ ਮਰਦਾ ਹੋਇਆ ਨਹੀਂ ਦੇਖ ਸਕਦਾ। ਹਾਂ ਨਹੀਂ ਹੈ, ਫਿਰ ਮੇਰੇ ਮਨ 'ਤੇ ਬੋਝ ਨਹੀਂ ਸੀ। ਇਹਨੂੰ ਪਿਆਸਾ ਮਰਦਿਆਂ ਹੋਇਆ ਦੇਖ ਕੇ, ਅਤੇ ਕਰਮੰਡਲ ਦੇ 'ਚ ਪਾਣੀ ਲੰਘ ਕੇ ਮੈਂ ਚਲਾ ਜਾਵਾਂ, ਇਹ ਮੇਰੀ ਜ਼ਮੀਰ ਨੇ ਗੁਆਰਾ ਨਹੀਂ ਕੀਤਾ, ਇਸ ਵਾਸਤੇ ਪਾ ਦਿੱਤਾ। ਅਤੇ ਜਿਹੜਾ ਬੂਟੇ ਨੂੰ ਪਿਆਸਾ ਨਹੀਂ ਦੇਖ ਸਕਦਾ, ਉਹ ਬੰਦੇ ਨੂੰ ਪਿਆਸਾ ਦੇਖ ਸਕੇਗਾ? ਯਕੀਨ ਜਾਣੋ, ਇੱਕ ਕਰਮੰਡਲ ਪਾਣੀ ਦਾ ਦਾਨ ਇੱਕ ਬਿਰਤੀ ਆਉਂਦੀ ਹੈ, ਪਰਉਪਕਾਰ ਦੀ ਇੱਕ ਬਿਰਤੀ ਆਉਂਦੀ ਹੈ। ਉਸ ਬਿਰਤੀ ਤੋਂ ਬਿਨਾਂ ਅਗਰ ਕੋਈ ਕਰੋੜਾਂ ਦਾ ਵੀ ਦਾਨ ਕਰ ਰਿਹਾ, ਉਹਨੂੰ ਖੁਸ਼ੀ ਨਹੀਂ ਮਿਲੇਗੀ, ਉਹਦੇ ਅੰਦਰ ਹੰਕਾਰ ਦਾ ਵਾਧਾ ਹੋਵੇਗਾ। ਬਿਰਤੀ ਜੋ ਨਾਮ ਜਪਦਿਆਂ ਜਪਦਿਆਂ ਇੱਕ ਪਰਉਪਕਾਰੀ ਬਿਰਤੀ ਪੈਦਾ ਹੋ ਜਾਂਦੀ ਹੈ, ਐਸੇ ਮਨੁੱਖ ਦੇ ਅੰਦਰ ਸਫੇਦ ਰੰਗ ਦੀ ਧਾਰੀ ਬਣਦੀ ਹੈ, ਐਸਾ ਮਨੁੱਖ ਬਾਹਰ ਚਿੱਟੇ ਰੰਗ ਤੋਂ ਪ੍ਰਭਾਵਿਤ ਹੋਵੇਗਾ। ਔਰ ਮੈਂ ਉਸ ਬਨਸਪਤੀ ਨੂੰ ਦੇਖ ਕੇ ਹੈਰਾਨ ਹੋਇਆ। ਕਨੈਟੀਕਟ ਸ਼ਹਿਰ ਦਾ ਨਾਂ ਸੀ, ਉਸ ਜੰਗਲ ਦੇ 'ਚ ਗਏ, ਦੂਧੀਆ ਰੰਗ ਦੇ ਵੀ ਪੱਤੇ, ਹੈਰਾਨਗੀ, ਆਸਮਾਨੀ ਰੰਗ ਦੇ ਪੱਤੇ ਔਰ ਗੂੜੇ ਨੀਲੇ ਪੱਤੇ, ਲਾਲ ਰੰਗ ਦੇ ਪੱਤੇ। ਪ੍ਰਕਿਰਤੀ ਇਤਨੇ ਰੰਗ ਬਦਲਦੀ ਹੈ, ਬਨਸਪਤੀ ਇਤਨੇ ਰੰਗ ਬਦਲਦੀ ਹੈ। ਵੱਖ ਵੱਖ ਬਿਰਤੀਆਂ ਦੇ ਪ੍ਰਭਾਵ ਕਰਕੇ ਮਨੁੱਖ ਦੇ ਅੰਦਰ ਰੰਗ ਬਦਲਦੇ ਨੇ, ਔਰ ਬਾਹਰੋਂ ਅੰਦਰ ਜਿਸ ਵਕਤ ਜਿਹੜਾ ਰੰਗ ਬਣਿਆ ਹੁੰਦਾ, ਬਾਹਰੋਂ ਉਹੀ ਰੰਗ ਉਸ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੇ ਨਾਲ ਅਜੋਕਾ ਮਨੋਵਿਗਿਆਨ ਸਹਿਮਤ ਹੋ ਗਿਆ, ਤਸਲੀਮ ਕਰਨ ਲੱਗ ਪਿਆ। ਦੋ ਰੰਗਾਂ ਦਾ ਨੰਦ ਲਾਲ ਜ਼ਿਕਰ ਕਰਦੇ ਨੇ, ਜ਼ਹੇ ਪਿਚਕਾਰੀ ਏ ਉਰ ਸਾਫਰਾ ਨਹੀਂ ਕਿ ਹਰ ਬੇਰੰਗ ਰਾ ਖੁਸ਼ ਰੰਗ ਬੂ ਕਰ। ਐ ਮੇਰੇ ਪਾਤਸ਼ਾਹ, ਤੁਹਾਡੇ ਹੱਥ ਦੇ 'ਚ ਇਹ ਕੇਸਰੀ ਰੰਗ ਦੀ ਪਿਚਕਾਰੀ ਕੀ ਹੈ? ਤੁਸੀਂ ਸਾਰਿਆਂ ਨੂੰ ਕੇਸਰੀ ਰੰਗ ਦੇ 'ਚ ਰੰਗ ਦਿੱਤਾ, ਸਭ ਨੂੰ ਰੰਗ ਦਿੱਤਾ। ਗੁਲਾਲ ਅਫਸ਼ਾਂ ਨੀ ਅਸ ਦਸਤੇ ਮੁਬਾਰਕ, ਜ਼ਮੀਨੋ ਆਸਮਾਰਾ ਸੁਰਖਰੂ ਕਰ। ਗਰੀਬ ਤੇ ਅਮੀਰ ਨੂੰ, ਛੋਟੇ ਤੇ ਵੱਡੇ ਨੂੰ, ਜ਼ਮੀਨ ਤੇ ਆਸਮਾਨ ਨੂੰ, ਮੂਰਖ ਤੇ ਸਿਆਣੇ ਨੂੰ, ਛੋਟੇ ਤੇ ਵੱਡੇ ਨੂੰ, ਇਸਤਰੀ ਤੇ ਪੁਰਸ਼ ਨੂੰ, ਸਭ ਨੂੰ ਤੁਸੀਂ ਰੰਗ ਦਿੱਤਾ। ਰੱਬੀ ਰੰਗ ਸਭ ਤੇ ਚਾੜ ਦਿੱਤਾ, ਜੋ ਤੁਹਾਡੀ ਸੰਗਤ ਦੇ 'ਚ ਆਏ, ਜੋ ਤੁਹਾਡੇ ਕੋਲ ਬੈਠੇ, ਤੁਸੀਂ ਐਸਾ ਗੁਲਾਲ ਛਿੜਕਿਆ, ਸਾਰਿਆਂ ਤੇ ਲਾਲੀ ਚਾੜ ਦਿੱਤੀ ਹੈ। ਸਤਿਗੁਰ ਕਹਿੰਦੇ ਨੇ, ਇਹ ਜਿਹੜੀ ਹਰ ਵਕਤ ਅੰਦਰ ਪਰਉਪਕਾਰੀ ਬਿਰਤੀ ਬਣੀ ਰਹਿੰਦੀ ਹੈ, ਇਸ ਪਰਉਪਕਾਰੀ ਬਿਰਤੀ ਨੇ ਇੱਕ ਇੱਕ ਉਦਾਸੀ 12-12 ਸਾਲ ਦੀ ਘਰ ਵਿੱਚ ਨਹੀਂ ਰਹਿਣ ਦਿੱਤਾ। ਇਹ ਪਰਉਪਕਾਰੀ ਬਿਰਤੀ ਇੱਕ ਮੁਲਕ ਤੋਂ ਦੂਜੇ ਮੁਲਕ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਕਸਬੇ ਤੋਂ ਦੂਜੇ ਕਸਬੇ, ਜ਼ਮੀਨ ਤੋਂ ਪਹਾੜਾਂ ਤੱਕ, ਪਹਾੜਾਂ ਤੋਂ ਸਾਗਰਾਂ ਨੂੰ ਅਬੂਰ ਕਰਨਾ, ਇਹ ਭਰਮਣ ਸਾਰਾ ਪਰਉਪਕਾਰ ਵਸਾਉਂਦਾ ਰਿਹਾ, ਉਹਨੂੰ ਵੀ ਰੰਗ ਚਾੜਨਾ, ਉਹਨੂੰ ਵੀ ਰੰਗ ਚਾੜਨਾ, ਉਹਨੂੰ ਵੀ ਰੰਗ ਚਾੜਨਾ, ਮੱਕੇ ਦੇ ਹਾਜੀਆਂ ਨੂੰ ਵੀ ਰੰਗ ਚਾੜਨਾ, ਸੁਮੇਰ ਦੇ ਜੋਗੀਆਂ ਨੂੰ ਵੀ ਰੰਗ ਚਾੜਨਾ, ਬਨਾਰਸ ਦੇ ਹਰ ਜੋ ਹੈ ਬ੍ਰਾਹਮਣਾਂ ਨੂੰ ਵੀ ਰੰਗ ਚਾੜਨਾ, ਔਰ ਹਰਿਦੁਆਰ ਦੇ ਕਰਮ ਕਾਂਡੀਆਂ ਨੂੰ ਵੀ ਰੱਬ ਦਾ ਰੰਗ ਦੇਣਾ, ਦੇਣਾ ਦੇਣਾ ਵੰਡਣਾ। ਦੇ ਕੇ ਖੁਸ਼ੀ ਮਿਲੇ, ਸਮਝ ਲਓ ਇਹਦੇ ਅੰਦਰ ਚਿੱਟੇ ਰੰਗ ਦੀ ਧਾਰੀ ਬਣੀ ਹੈ। ਖੋ ਕੇ ਖੁਸ਼ੀ ਮਿਲਦੀ, ਇੱਕ ਲੁਟੇਰੇ ਨੂੰ ਖੋ ਕੇ ਖੁਸ਼ੀ ਮਿਲਦੀ ਹੈ। ਜਿਸ ਦਿਨ ਕੋਈ ਚੰਗੀ ਲੁੱਟ ਹੋ ਜਾਏ, ਡਾਕੂਆਂ ਦੀ ਇਕੱਠੇ ਹੋ ਕੇ ਲੱਡੂ ਵੰਗਦੇ ਨੇ, ਨੱਚਦੇ ਨੇ, ਟੱਪਦੇ ਨੇ, ਖੁਸ਼ ਹੁੰਦੇ। ਅੱਜ ਕਾਮਯਾਬ ਡਾਕਾ ਮਾਰਿਆ, ਬੜਾ ਹੱਥ ਆਇਆ, ਖੁਸ਼ ਹੁੰਦੇ। ਖੋ ਕੇ ਖੁਸ਼ੀ ਮਿਲੀ ਹੈ, ਕਿਸੇ ਨੂੰ ਲੁੱਟ ਕੇ ਖੁਸ਼ੀ ਮਿਲੀ ਹੈ, ਪਰਉਪਕਾਰੀ ਨੂੰ ਦੇ ਕੇ ਖੁਸ਼ੀ ਮਿਲਦੀ, ਹੱਥੋਂ ਦੇ ਕੇ ਭਲਾ ਮਨਾਇਆ। ਰੱਤਾ ਪਹਿਨਣ ਮਨ ਰੱਤਾ, ਸੁੱਪੇ ਦੀ ਸਦਦਾਨ, ਨੀਲੀ ਸਿਆਹੀ ਕਦਾ ਕਰਨੀ, ਪੈਰਣ ਪੈਰ ਧਿਆਨ। ਨੀਲਾ ਰੰਗ ਇਹ ਸੂਰਬੀਰਤਾ ਦਾ ਰੰਗ ਹੈ, ਕ੍ਰੋਧ ਦਾ ਨਹੀਂ, ਸੂਰਬੀਰਤਾ ਦਾ। ਬਾਬਰ ਨੂੰ ਮੂੰਹ ਦੇ ਉੱਤੇ ਜਾਬਰ ਕਹਿ ਦੇਣਾ, ਇਹ ਇੱਕ ਸੂਰਬੀਰਤਾ ਦਾ ਰੰਗ ਹੈ। ਹੱਥ ਦੇ ਚ ਨੰਗੀ ਤਲਵਾਰ ਹੈ ਜਿਸ ਤੇ, ਤੇ ਕਦਮ ਕਦਮ ਤੇ ਖੂਨ ਖਰਾਬਾ ਕਰਨਾ, ਗਰਦਨਾਂ ਕੱਟਣਾ ਜਿਸਦਾ ਸੁਭਾਅ ਹੈ, ਉਹਦੇ ਮੂੰਹ ਤੇ ਕਹਿ ਦੇਣਾ, ਤੂੰ ਬਾਬਰ ਨਹੀਂ ਜਾਬਰ ਹੈ। ਪਾਪ ਕੀ ਜੰਜ ਦੇ ਕਾਬਲੋ ਦਾਇਆ, ਜੋਰੀ ਮੰਗੇ ਦਾਨ ਵੇ ਲਾ ਲਓ। ਇਹ ਪਾਪੀ ਇਕੱਠੇ ਕਰਕੇ ਲਿਆਇਆ ਹੈ, ਹਿੰਦੁਸਤਾਨ ਨੂੰ ਦੇਤਾ ਘਰ ਸਮਝ ਲਿਆ, ਲੁੱਟ ਰਿਹਾ। ਇਹ ਕੋਈ ਸੂਰਬੀਰ ਕਹਿ ਸਕਦਾ? ਜਿਸ ਵਕਤ ਇਸ ਤਰ੍ਹਾਂ ਦੀ ਬਿਰਤੀ ਕਿਸੇ ਸੰਤ ਦੇ ਅੰਦਰ, ਮਹਾਂਪੁਰਸ਼ ਦੇ ਅੰਦਰ, ਅਵਤਾਰ ਦੇ ਅੰਦਰ ਪ੍ਰਬਲ ਆਉਂਦੀ ਹੈ, ਉਸ ਵਕਤ ਨੀਲੇ ਰੰਗ ਦੀ ਤਾਰੀ ਬਣ ਜਾਂਦੀ ਹੈ, ਅੰਦਰ ਰੰਗ ਬਦਲਦੇ ਰਹਿੰਦੇ। ਸੂਰਬੀਰਤਾ, ਇਹਦੇ ਕਦਮਾਂ ਨੂੰ ਰੋਕਣਾ, ਇਹਨੂੰ ਅਹਿਸਾਸ ਕਰਾਉਣਾ, ਤੂੰ ਗਲਤ ਕਰ ਰਿਹਾ, ਤੂੰ ਗਲਤ ਕਰ ਰਿਹਾ। ਕਮਜ਼ੋਰ ਮਨੁੱਖ ਇਹ ਨਹੀਂ ਕਰ ਸਕਦਾ, ਜਿਹਦੇ ਅੰਦਰ ਸੂਰਬੀਰਤਾ ਨਹੀਂ ਹੈ ਉਹ ਨਹੀਂ ਕਰ ਸਕਦਾ, ਇਹ ਵੀ ਮਹਿਸੂਸ ਕਰ। ਫਿਰ ਮਹਾਰਾਜ ਕਹਿੰਦੇ ਨੇ, ਅਸੀਂ ਕਾਲੇ ਰੰਗ ਦੀ ਵੀ ਪੁਸ਼ਾਕ ਪਹਿਨੀ ਹੈ। ਕਾਲੇ ਰੰਗ ਨੂੰ ਯੂਰਪ ਦੇ ਵਿੱਚ ਮੌਤ ਦਾ ਰੰਗ ਮੰਨਦੇ ਨੇ, ਜਦਕਿ ਇੱਥੇ ਇਸ ਤਰ੍ਹਾਂ ਦੀ ਖੇਡ ਨਹੀਂ ਜੋ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ। ਮੁਰਦੇ ਨੂੰ, ਲਾਸ਼ ਨੂੰ ਉਹ ਕਾਲੀ ਗੱਡੀ 'ਚ ਲੈ ਜਾਂਦੇ ਨੇ, ਔਰ ਜਿਹੜੇ ਲੈ ਜਾਂਦੇ ਨੇ ਉਹ ਕਾਲੇ ਰੰਗ ਦੇ ਕੱਪੜੇ ਪਹਿਨਦੇ ਨੇ। ਜਿਹੜੇ ਉੱਥੇ ਦਫ਼ਨ ਕਰਦੇ ਨੇ, ਜਿਨ੍ਹਾਂ ਦੀ ਡਿਊਟੀ ਆਉਂਦੀ ਹੈ, ਉਹਨਾਂ ਸਭ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੁੰਦੇ ਨੇ। ਇੱਧਰ ਗੁਜਰਾਤ ਵਿੱਚ ਮੈਂ ਦੇਖਿਆ, ਜਿਸ ਘਰ ਵਿੱਚ ਮਰਗ ਹੋ ਜਾਏ ਤੇ ਬੀਵੀਆਂ ਤਮਾਮ ਕਾਲੇ ਰੰਗ ਦੀਆਂ ਸਾੜੀ ਪਹਿਨ ਕੇ ਜਾਂਦੀਆਂ। ਕਿਸੇ ਇੱਕ ਘਰ 'ਚੋਂ ਸੈਂਕੜੇ ਤਾਦਾਦ ਵਿੱਚ ਇਹ ਕਾਲੇ ਰੰਗ ਦੇ ਪਹਿਨੇ ਹੋਏ ਕੱਪੜੇ, ਸਾੜੀਆਂ ਬਾਹਰ ਨਿਕਲ ਰਹੀਆਂ ਸਨ ਬੀਵੀਆਂ। ਮੈਂ ਨਾਲ ਦੇ ਸਾਥੀ ਕੋਲ ਪੁੱਛਿਆ, ਉੱਧਰ ਦਾ ਰਹਿਣ ਵਾਲਾ, ਇਹ ਕਾਲਾ ਰੰਗ ਗੁਜਰਾਤੀਆਂ ਨੂੰ ਬੜਾ ਪਸੰਦ ਹੈ, ਪਤਾ ਹੈ? ਮੈਨੂੰ ਉਹਨੇ ਕੀ ਆਖੇ, ਇੱਥੇ ਮੌਤ ਹੋ ਗਈ ਗਿਆਨੀ ਜੀ, ਇਹ ਤਾਂ ਕਾਲੇ ਰੰਗ ਦੇ ਕੱਪੜੇ ਪਹਿਨ ਕੇ ਗਈਆਂ। ਇਹ ਮੌਤ ਦਾ ਰੰਗ ਮੰਨਦੇ ਨੇ, ਦੁੱਖ ਦਾ ਰੰਗ ਮੰਨਦੇ ਨੇ। ਕਵੀ ਸੰਤੋਖ ਸਿੰਘ ਜੀ ਨੇ ਜਿਸ ਤਰ੍ਹਾਂ ਲਿਖਿਆ ਹੈ, ਇਹ ਰੋਸ ਦਾ ਰੰਗ ਹੈ, ਮੈਨੂੰ ਕਬੂਲ ਨਹੀਂ, ਤੂੰ ਮੈਨੂੰ ਕਬੂਲ ਨਹੀਂ, ਮੈਂ ਰੋਸ ਪ੍ਰਗਟ ਕਰਦਾ। ਤੂੰ ਮੈਨੂੰ ਪਰਵਾਨ ਨਹੀਂ, ਮੈਂ ਰੋਸ ਪ੍ਰਗਟ ਕਰਦਾ। ਅਤੇ ਤੁਸੀਂ ਆਖੋਗੇ, ਭਗਤਾਂ ਅਤੇ ਸੰਤਾਂ ਦੇ ਅੰਦਰ ਕਿਸ ਦੇ ਪ੍ਰਤੀ ਰੋਸ ਆਉਂਦਾ ਹੈ? ਉਹਨਾਂ ਦੇ ਮਨ ਦੇ ਅੰਦਰ ਲੋਭ ਦੇ ਪ੍ਰਤੀ, ਹੰਕਾਰ ਦੇ ਪ੍ਰਤੀ, ਕ੍ਰੋਧ ਦੇ ਪ੍ਰਤੀ ਰੋਸ ਆਉਂਦਾ ਹੈ, ਤੂੰ ਸਾਨੂੰ ਕਬੂਲ ਨਹੀਂ, ਅਸੀਂ ਤੈਨੂੰ ਆਪਣੇ ਹਿਰਦੇ ਦੇ ਘਰ ਵਿੱਚ ਨਹੀਂ ਰੱਖ ਸਕਦੇ, ਤੂੰ ਜਬਰਨ ਆ ਕੇ ਵੜਿਆ ਹੈ, ਅਸੀਂ ਰੋਸ ਪ੍ਰਗਟ ਕਰਦੇ ਹਾਂ। ਜਿਸ ਵਕਤ ਵਿਕਾਰਾਂ ਦੇ ਉੱਤੇ ਰੋਸਮਈ ਬਿਰਤੀ ਅੰਦਰੋਂ ਪੈਦਾ ਹੁੰਦੀ ਹੈ, ਕਹਿੰਦੇ ਨੇ ਉਦੋਂ ਅੰਦਰ ਕਾਲੇ ਰੰਗ ਦੀ ਧਾਰੀ ਬਣਦੀ ਹੈ ਅਤੇ ਬਾਹਰ ਕਾਲਾ ਰੰਗ ਪ੍ਰਭਾਵਿਤ ਕਰਨ ਲੱਗ ਜਾਂਦਾ। ਇਸਲਾਮ ਦੇ ਕਰੀਬਨ ਕਰੀਬਨ ਸੂਫੀ ਫਕੀਰ ਕਾਲੇ ਰੰਗ ਦੇ ਕੱਪੜੇ ਪਹਿਨਦੇ ਸਨ, ਦੂਰ ਕਿਉਂ ਜਾਈਏ ਬਾਬਾ ਫਰੀਦ ਵੀ ਪਹਿਨਦੇ ਸਨ। ਉਹ ਖੁਦ ਕਹਿ ਰਹੇ ਨੇ, ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼, ਗੁਨਾਹਾਂ ਨਾਲ ਭਰਿਆ ਹੋਇਆ ਮੈਂ ਹਾਂ, ਵਿਕਾਰਾਂ ਨਾਲ ਭਰਿਆ ਹੋਇਆ ਮੈਂ ਹਾਂ, ਲੋਕੀ ਮੈਨੂੰ ਦਰਵੇਸ਼ ਕਹਿੰਦੇ ਨੇ, ਫਕੀਰ ਕਹਿੰਦੇ ਨੇ, ਸੰਤ ਕਹਿੰਦੇ। ਵਿਕਾਰਾਂ ਦੇ ਪ੍ਰਤੀ ਰੋਸ ਹੈ, ਇਹ ਨਹੀਂ ਚਾਹੀਦੇ, ਇਹਨਾਂ ਨੂੰ ਕੱਢਣਾ ਹੈ। ਲੜੇਗਾ ਤੇ ਉਹੀ ਜਿਹਦੇ ਅੰਦਰ ਸੂਰਬੀਰਤਾ ਹੈ, ਪਰ ਸੂਰਬੀਰਤਾ ਤੋਂ ਪਹਿਲੇ ਰੋਸ ਤੇ ਚਾਹੀਦਾ, ਕਬੂਲ ਨਹੀਂ। ਅੱਜ ਵੀ ਕਿਧਰੇ ਰੋਸ ਕਿਸੇ ਨੇ ਪ੍ਰਗਟ ਕਰਨਾ ਹੁੰਦਾ, ਜਲੂਸ ਨਿਕਲਦਾ, ਕਾਲੇ ਬਿੱਲੇ ਬਣਦੇ। ਕਾਲੇ ਬਿੱਲੇ ਬਣਨ ਦਾ ਮਤਲਬ ਕਿ ਸਾਨੂੰ ਰੋਸ ਹੈ, ਅਸੀਂ ਰੋਸ ਪ੍ਰਗਟ ਕਰਦੇ ਹਾਂ। ਰੋਸ ਦਾ ਰੰਗ ਹੈ, ਮੌਤ ਦਾ ਰੰਗ ਨਹੀਂ। ਪਰ ਫਿਰ ਵੀ ਮੈਂ ਅਰਜ਼ ਕਰਾਂ, ਕੁਛ ਦਾਰਸ਼ਨਿਕ, ਕੁਛ ਸਾਇੰਟਿਸਟ ਵੀ, ਵਿਗਿਆਨਕ ਵੀ ਮੌਤ ਦਾ ਰੰਗ ਇਹੀ ਮੰਨਦੇ ਨੇ, ਕਾਲਾ। ਮਹਾਰਾਜ ਕਹਿੰਦੇ ਨੇ ਵਿਕਾਰਾਂ ਦੇ ਪ੍ਰਤੀ ਜੋ ਹਰ ਵਕਤ ਅੰਦਰ ਰੋਸਮਈ ਬਿਰਤੀ ਰਹਿੰਦੀ ਹੈ, ਇਹ ਅਸੀਂ ਕਾਲੇ ਰੰਗ ਦੀ ਪੁਸ਼ਾਕ ਪਹਿਨੇ ਹਾਂ। ਹਰ ਵਕਤ ਸੂਰਬੀਰਤਾ ਜੋ ਅੰਦਰ ਬਣੀ ਰਹਿੰਦੀ ਹੈ, ਇਹ ਨੀਲੇ ਰੰਗ ਦੀ ਪੁਸ਼ਾਕ ਪਹਿਨੀ ਹੈ। ਹਰ ਵਕਤ ਜੋ ਪਰਉਪਕਾਰੀ ਬਿਰਤੀ ਬਣੀ ਰਹਿੰਦੀ ਹੈ, ਮਾਂ ਜੀ ਅਸੀਂ ਇਹ ਚਿੱਟੇ ਰੰਗ ਦੇ ਕੱਪੜੇ ਪਹਿਨੇ ਨੇ। ਮਨ ਹਰ ਵਕਤ ਜੋ ਪ੍ਰਭੂ ਨਾਮ ਨਾਲ ਰੰਗਿਆ ਰਹਿੰਦਾ ਹੈ, ਇਹ ਅਸੀਂ ਲਾਲ ਰੰਗ ਦੀ ਪੁਸ਼ਾਕ ਪਹਿਨੀ ਹੋਈ ਹੈ। ਤੂੰ ਗਮ ਨਾ ਕਰ, ਅਸੀਂ ਵੱਖ ਵੱਖ ਰੰਗ ਦੇ ਕੱਪੜੇ ਪਹਿਨਦੇ ਰਹਿੰਦੇ ਹਾਂ, 36 ਪ੍ਰਕਾਰ ਦਾ ਭੋਜਨ ਛਕਦੇ ਰਹਿੰਦੇ ਹਾਂ। ਮਾਂ ਤੂੰ ਖੁਸ਼ ਹੋ, ਪ੍ਰਸੰਨ ਹੋ, ਅਸੀਂ ਭੁੱਖੇ ਨਹੀਂ ਰਹਿੰਦੇ, ਹਰ ਵਕਤ ਰੱਜੇ ਰਹਿੰਦੇ ਹਾਂ, ਨੰਗੇ ਨਹੀਂ ਰਹਿੰਦੇ, ਸੋਹਣੇ ਸੋਹਣੇ ਕੱਪੜੇ ਪਹਿਨਦੇ ਰਹਿੰਦੇ, ਵੱਖ ਵੱਖ ਰੰਗਾਂ ਦੇ ਪਹਿਨਦੇ ਰਹਿੰਦੇ ਹਾਂ। ਰੱਤਾ ਪਹਿਨਣ ਮਨ ਰੱਤਾ, ਸੁੱਪੇ ਦੀ ਸਦਦਾਨ, ਨੀਲੀ ਸਿਆਈ ਕਦਾ ਕਰਨੀ, ਪੈਰਣ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋ ਬਨ ਤੇਰਾ ਨਾਮ। ਸਾਡੇ ਕੋਲ ਧਨ ਕੀ ਹੈ? ਧਨ ਦੀ ਵੀ ਆਪਣੀ ਖੁਸ਼ੀ, ਤੇ ਜਵਾਨੀ ਦੀ ਵੀ ਆਪਣੀ ਖੁਸ਼ੀ, ਖੂਬਸੂਰਤੀ ਦੀ ਵੀ ਆਪਣੀ ਇੱਕ ਖੁਸ਼ੀ ਹੁੰਦੀ ਹੈ। ਮੈਂ ਖੂਬਸੂਰਤ ਹਾਂ, ਜਵਾਨ ਹਾਂ, ਮੇਰੇ ਕੋਲ ਧਨ ਹੈ। ਇਹ ਪ੍ਰਭੂ, ਇਹ ਜਿਹੜਾ ਤੇਰਾ ਨਾਂ ਸਾਡੇ ਕੋਲ ਹੈ, ਇਹੀ ਦੌਲਤ, ਇਹੀ ਸਾਡਾ ਸੁੱਖ। ਧਨ ਜੋ ਬਨ ਤੇਰਾ ਨਾਮ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਜੇ ਜ਼ਰੂਰਤ ਤੋਂ ਜ਼ਿਆਦਾ ਖਾਧਾ ਹੋਇਆ, ਤਨ ਦੇ ਚ ਵਿਕਾਰ ਪੈਦਾ ਕਰਦਾ ਹੈ, ਮਨ ਦੇ ਚ ਵਿਕਾਰ ਪੈਦਾ ਕਰਦਾ ਹੈ, ਤਨ ਦੇ ਚ ਰੋਗ ਪੈਦਾ ਕਰਦਾ ਹੈ। ਕੁਛ ਇਸ ਤਰ੍ਹਾਂ ਦੇ ਕੱਪੜੇ ਵੀ ਨੇ ਜੋ ਮਨ ਨੂੰ ਵਿਕਾਰੀ ਬਣਾਉਂਦੇ, ਸਾਰਿਆਂ ਦੀਆਂ ਨਿਗਾਹਾਂ ਨੂੰ ਆਪਣੀ ਤਰਫ ਖਿੱਚਣ। ਇਸ ਵਾਸਤੇ ਕਹਿੰਦੇ ਨੇ, ਸੰਗਤ ਵਿੱਚ ਐਸੇ ਕੱਪੜੇ ਜੋ ਪਹਿਨ ਕੇ ਆਵੇ, ਉਹ ਗੁਨਾਹ ਕਰੇਗਾ, ਪਾਪ ਕਰੇਗਾ। ਸਾਦਾ ਕੱਪੜਾ ਚਾਹੀਦਾ। ਕਹਿੰਦੇ ਨੇ, ਭਾਵੇਂ ਸਮਾਂ ਹੋ ਗਿਆ, ਇੱਕ ਮਿੰਟ ਮੈਂ ਤੁਹਾਡਾ ਲਵਾਂ। ਸਿਕੰਦਰ ਲੋਧੀ ਦੀ ਬੇਗਮ ਬਨਾਰਸ ਦੇ ਤੱਟ 'ਤੇ ਆਈ ਹੈ, ਵਕਤ ਦਾ ਸ਼ਹਿਨਸ਼ਾਹ, ਹਿੰਦੂ ਯਾਤਰੂਆਂ ਨੂੰ ਦੇਖਣ ਵਾਸਤੇ ਬਈ ਗੰਗਾ 'ਤੇ ਆ ਕੇ ਕਰਦੇ ਕੀ ਨੇ, ਦੇਖਣ ਲਈ ਆਈ। ਸੋਹਣਾ ਰੱਥ ਹੈ ਸਜਿਆ ਹੋਇਆ, ਬੜੇ ਕੀਮਤੀ ਬਸਤਰ ਅਤੇ ਜ਼ਰਰੀਦਾਰ, ਉਹਦੇ ਉੱਤੇ ਬੜੀ ਕੀਮਤੀ ਕਢਾਈ ਹੋਈ ਹੋਈ ਹੈ, ਔਰ ਮੋਤੀ ਹੀਰੇ ਜੜਤ ਨੇ। ਕਬੀਰ ਜੀ ਟਹਿਲ ਰਹੇ ਨੇ, ਆ ਰਹੇ ਨੇ, ਨਾਲ ਉਹਨਾਂ ਦੇ ਸ਼ਿਸ਼। ਜੈਸੇ ਡੇਰੇ 'ਚ ਪਹੁੰਚੇ ਨਾ, ਤੇ ਸ਼ਾਗਿਰਦਾਂ ਨੇ, ਚੇਲਿਆਂ ਨੇ, ਸਤਸੰਗੀਆਂ ਨੇ ਕਬੀਰ 'ਤੇ ਪ੍ਰਸ਼ਨ ਕਰ ਦਿੱਤਾ, ਇਹ ਜਿਹੜੀ ਡੇਰੇ 'ਚ ਸਾਰਾ ਦਿਨ ਪਾਣੀ ਪਿਲਾਉਂਦੀ ਹੈ, ਇਹਦੇ ਕੱਪੜੇ ਲੀਰਾਂ ਲੀਰਾਂ ਨੇ, ਟਾਕੀਆਂ ਲੱਗੀਆਂ ਹੋਈਆਂ ਨੇ, ਸਾਰਾ ਦਿਨ ਵਿਚਾਰੀ ਸੇਵਾ ਕਰਦੀ ਹੈ, ਪਾਣੀ ਪਿਲਾਉਂਦੀ ਹੈ, ਸਤਨਾਮ ਜਪਦੀ ਰਹਿੰਦੀ ਹੈ, ਇਹਦੇ ਕੱਪੜੇ ਪਾਟੇ ਹੋਏ ਨੇ, ਪਤਾ ਨਹੀਂ ਉਹ ਰੱਬ ਦਾ ਨਾਂ ਲੈਂਦੀ ਵੀ ਹੈ ਕਿ ਨਹੀਂ, ਖੁਦਾ ਖੁਦਾ ਕਰਦੀ ਵੀ ਹੈ ਕਿ ਨਹੀਂ, ਉਹਦੇ ਤੌਰ ਤਰੀਕਾ ਉਹਦਾ ਚਿਹਰਾ ਦੱਸਦਾ ਸੀ, ਨਹੀਂ ਲੈਂਦੀ, ਹੰਕਾਰ ਨਾਲ ਭਰੀ ਹੋਈ। ਇੰਨੇ ਕੀਮਤੀ ਕੱਪੜੇ, ਜ਼ਰਰੀਦਾਰ। ਕਬੀਰ ਜੀ ਦੇ ਦੋ ਸਲੋਕ ਮੈਂ ਤੁਹਾਨੂੰ ਸਰਵਣ ਕਰਾਵਾਂ, ਇਸੇ ਹੀ ਘਟਨਾ ਦੇ ਪ੍ਰਤੀ ਨੇ। ਕਬੀਰ ਹੈਂਗੇ ਬਾਹਨ ਸਗਨ ਘਨ, ਛਤਰਪਤੀ ਕੀ ਨਾਰ, ਤਾਸੋ ਪੁਟੰਤਰ ਨਾ ਪੂਜੇ, ਹਰ ਜਨ ਕੀ ਪਨੇਹਾਰ। ਇਹ ਹਰੀ ਦੀ ਜਨ ਦੀ ਜਿਹੜੀ ਪਨਹਾਰੀ ਹੈ ਪਾਣੀ ਪਿਲਾਉਣ ਵਾਲੀ, ਇਹਦੇ ਕੱਪੜਿਆਂ ਦਾ ਮੁਕਾਬਲਾ ਉਸ ਰਾਜੇ ਦੀ, ਉਸ ਸ਼ਹਿਨਸ਼ਾਹ ਦੀ ਬੇਗਮ ਨਹੀਂ ਕਰ ਸਕਦੀ। ਭਾਵੇਂ ਉਹਦੇ ਘਰ ਹਾਥੀ ਨੇ, ਘੋੜੇ ਨੇ, ਹੈਂਗੇ ਬਾਹਨ ਸਗਨ ਘਨ, ਛਤਰਪਤੀ ਕੀ ਨਾਰ, ਭਾਵੇਂ ਛਤਰਪਤੀ ਦੀ ਇਸਤਰੀ ਹੈ, ਭਾਵੇਂ ਘਰ ਦੇ ਚ ਹਾਥੀ ਬੰਨੇ ਪਏ ਨੇ, ਘੋੜੇ ਬਣੇ, ਬੜੇ ਬੜੇ ਮਹਿਲ ਨੇ, ਸੋਨਾ ਤੇ ਚਾਂਦੀ ਹੈ, ਪਰ ਇਹ ਜਿਹੜੀ ਪਨਹਾਰੀ ਹੈ, ਇਹਦੇ ਕੱਪੜਿਆਂ ਦੇ ਸਾਹਮਣੇ ਉਸਦੇ ਕੱਪੜੇ ਕੌਡੀਆਂ ਖੋਟੇ ਨੇ। ਸਤਸੰਗੀ ਕਹਿਣ ਲੱਗੇ, ਮਹਾਰਾਜ ਫਿਰ ਤੁਹਾਨੂੰ ਪਤਾ ਨਹੀਂ, ਉੱਥੇ ਹੀਰੇ ਮੋਤੀ ਜੜਤ ਸਨ, ਉਹ ਜ਼ਰਰੀਦਾਰ ਕੱਪੜੇ ਸਨ, ਉਹ ਮਖਮਲੀ ਕੱਪੜੇ ਸਨ, ਉੱਥੇ ਬੇਸ਼ਕੀਮਤ, ਇਹ ਤੇ ਖੱਦੜ ਦਾ ਕੱਪੜਾ ਪਾਈ ਹੋਈ ਬੈਠੀ ਹੈ, ਉਹ ਵੀ ਲੀਰਾਂ ਲੀਰਾਂ। ਅਭੀ ਜਗ੍ਹਾ ਤੇ ਜਗ੍ਹਾ ਤੇ ਟਾਕੀਆਂ ਲੱਗੀਆਂ ਨੇ ਤੇ ਸਾਰਾ ਦਿਨ ਭਜਨ ਕਰਦੀ ਹੈ। ਸਤਨਾਮ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ। ਕਬੀਰ ਦੇ ਜਿੰਨੇ ਮੰਦਰ ਬਣੇ ਹੋਏ ਨੇ ਛੱਤੀਸਗੜ੍ਹ ਦੇ ਇਲਾਕੇ 'ਚ, ਉਹਨਾਂ ਮੰਦਰਾਂ ਨੂੰ ਵੀ ਕਹਿੰਦੇ ਨੇ ਸਤਨਾਮੀ ਮੰਦਰ। ਇਹ ਤੇ ਸਾਰਾ ਦਿਨ ਨਾਮ ਜਪਦੀ ਰਹਿੰਦੀ ਹੈ। ਹੁਣ ਭਗਤ ਕਬੀਰ ਜੋ ਕੁਛ ਕਹਿੰਦੇ ਨੇ ਦੂਜੇ ਸਲੋਕ ਦੇ 'ਚ, ਕਬੀਰ ਨਿਰਪ ਨਾਰੀ ਕਿਉਂ ਨੰਦੀਏ, ਮੈਂ ਇਸ ਰਾਜੇ ਦੀ ਇਸਤਰੀ ਨੂੰ ਵੰਡ ਕਿਉਂ ਦਿੱਤਾ, ਕੁਛ ਵੀ ਨਹੀਂ ਤੇ ਕੁਛ ਵੀ ਨਹੀਂ ਐਸਾ ਮੈਂ ਕਿਉਂ ਆਖਿਆ, ਉਹਦੇ ਕੱਪੜੇ ਕੁਛ ਵੀ ਨਹੀਂ। ਕਬੀਰ ਨਿਰਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਬਿਖੇ ਕੋ ਇਹ ਸਿਮਰੇ ਹਰੀ ਨਾਮ। ਉਹਦੇ ਕੱਪੜਿਆਂ ਨੂੰ ਵੇਖ ਕੇ ਕਾਮ ਚੇਤੇ ਆਉਂਦਾ, ਇਹਦੇ ਕੱਪੜਿਆਂ ਨੂੰ ਵੇਖ ਕੇ ਰਾਮ ਚੇਤੇ ਆਉਂਦਾ। ਇਹਦੇ ਕੱਪੜਿਆਂ ਦੇ ਚੋਂ ਰਾਮ ਦੀ ਝਲਕ ਮਿਲਦੀ ਹੈ, ਪ੍ਰਭੂ ਦੀ ਜੋ ਹੈ ਝਲਕ ਮਿਲਦੀ ਹੈ। ਇਸ ਵਾਸਤੇ ਬਾਬੇ ਬੁੱਢੇ ਜੀ ਦੀ ਰਸਨਾ ਤੋਂ ਵੀ ਨਿਕਲਿਆ ਸੀ, ਉਹਨਾਂ ਨੇ ਵੀ ਸਮਝਾਇਆ ਸੀ ਸੰਗਤ ਵਿੱਚ ਉਹ ਲਿਬਾਸ ਪਹਿਨ ਕੇ ਆਓ ਕਿ ਕਿਸੇ ਦੀ ਬਿਰਤੀ ਇਸ ਦੇ ਨਾਲ ਖਿੰਡੇ, ਮਨ ਜੋੜਨ ਵਾਸਤੇ ਤੇ ਆਇਆ ਤੇ ਮਨ ਕੱਪੜਿਆਂ ਕਰਕੇ ਹੀ ਖਿੰਡੇ। ਅਕਸਰ ਬੀਬੀਆਂ ਫਿਰ ਇੱਕ ਦੂਜੇ ਦੇ ਕੱਪੜੇ ਦੇਖਦੀਆਂ ਰਹਿ ਜਾਣ। ਕੋਸ਼ਿਸ਼ ਹੁੰਦੀ ਹੈ ਮੇਰੀ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਦੀ, ਸਾਦੇ ਸਤਸੰਗ ਦੇ ਸਾਦੇ ਅੱਗੇ ਪਿੱਛੇ ਜੋ ਕੁਝ ਪਹਿਨਣਾ ਪਿਆ। ਤਾਂ ਮੈਂ ਅਰਜ਼ ਕਰਾਂ, ਕਾਲਾ ਰੰਗ ਰੋਸ ਦਾ ਰੰਗ ਹੈ, ਨੀਲਾ ਰੰਗ ਬੀਰ ਰਸ ਦਾ ਰੰਗ ਹੈ, ਲਾਲ ਰੰਗ ਪ੍ਰੇਮ ਦਾ ਰੰਗ ਹੈ, ਚਿੱਟਾ ਰੰਗ ਪਰਉਪਕਾਰ ਦਾ ਰੰਗ ਹੈ, ਪਰਉਪਕਾਰ ਦਾ ਰੰਗ ਹੈ। ਹਿਰਦਾ ਬੈਰਾਗ ਨਾਲ ਭਰ ਗਿਆ, ਹਰ ਵਕਤ ਰੋਦਨ ਹੈ। ਉਸ ਸਮੇਂ ਜਿਹੜੀ ਅੰਦਰ ਧਾਰੀ ਬਣਦੀ ਹੈ ਉਹ ਕਹਿੰਦੇ ਨੇ ਕੇਸਰੀ ਰੰਗ ਦੀ ਬਣਦੀ, ਪੀਲੇ ਰੰਗ ਦੀ ਬਣਦੀ। ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੇ ਕਿ ਹਰ ਬੇਰੰਗ ਰਾਹ ਖੁਸ਼ ਰੰਗ ਬੋ ਕਰ। ਭਾਈ ਸਾਹਿਬ ਭਾਈ ਨੰਦ ਲਾਲ ਤੇ ਇੱਥੇ ਤੱਕ ਕਹਿੰਦੇ ਨੇ, ਚੂ ਸ਼ਾਹਮ ਜਾਮਾ ਰੰਗੀ ਦਰਗਲੂ ਕਰਦ। ਐ ਮੇਰੇ ਪਾਤਸ਼ਾਹ, ਜਿਸ ਦਿਨ ਦਾ ਇਹ ਤੁਸੀਂ ਰੰਗੀਨ ਜਾਮਾ ਪਹਿਨਿਆ ਤੇ ਰੰਗ ਬਿਖੇਰਨੇ ਸ਼ੁਰੂ ਕੀਤੇ ਨੇ, ਹਰ ਇੱਕ ਨੂੰ ਰੰਗੀਨ ਕਰ ਦਿੱਤਾ, ਹਰ ਇੱਕ ਨੂੰ ਰੰਗ ਦਿੱਤਾ, ਕਿਸੇ ਨੂੰ ਪੀਲੇ ਰੰਗ ਨਾਲ, ਕਿਸੇ ਨੂੰ ਲਾਲ ਰੰਗ ਨਾਲ। ਤੇ ਜੇ ਗੁਰੂ ਨਾਨਕ ਨੇ ਜਿੰਨਾ ਰੰਗਾਂ ਦਾ ਜ਼ਿਕਰ ਕੀਤਾ, ਸਤਸੰਗ ਕਰਦੇ ਹਾਂ ਇਹ ਵੱਖ ਵੱਖ ਰੰਗ ਦੀ ਦਾਰੀ ਅੰਦਰ ਬਣੇਗੀ ਔਰ ਬਾਹਰੋਂ ਇਹ ਰੰਗ ਪ੍ਰਭਾਵਿਤ ਕਰਨਗੇ, ਲਾਜ਼ਮੀ ਜੋ ਹੈ ਪ੍ਰਭਾਵਿਤ ਕਰਨਗੇ। ਨੀਲਾ ਰੰਗ ਪ੍ਰਭਾਵਿਤ ਕਰੇਗਾ, ਕਾਲਾ ਰੰਗ ਪ੍ਰਭਾਵਿਤ ਕਰੇਗਾ, ਪੀਲਾ ਰੰਗ ਪ੍ਰਭਾਵਿਤ ਕਰੇਗਾ, ਲਾਲ ਰੰਗ ਪ੍ਰਭਾਵਿਤ ਕਰੇਗਾ, ਚਿੱਟਾ ਰੰਗ ਪ੍ਰਭਾਵਿਤ ਕਰੇਗਾ ਬਾਹਰੋਂ ਬੜੇ ਜ਼ੋਰ ਨਾਲ, ਬਸ਼ਰਤੇ ਇਹਨਾਂ ਦੀ ਤਾਰੀ ਅੰਦਰ ਬਣਦੀ ਹੋਵੇ। ਉਹ ਬਿਨਾਂ ਜਪ ਤੋਂ ਬਣੇਗੇ ਨਹੀਂ, ਬਿਨਾਂ ਸਾਧਨਾ ਤੋਂ ਬਣੇਗੇ ਨਹੀਂ। ਹਰੀ ਦਾ ਰੰਗ, ਪ੍ਰੇਮ ਦਾ ਰੰਗ, ਮਹਾਰਾਜ ਕਹਿੰਦੇ ਨੇ ਇਹ ਰੰਗ ਜਿਸ ਨੂੰ ਲੱਗੇ ਹੈ, ਸਮਝ ਲਓ ਇਸ ਸਮੇਂ ਦੇ ਵਿੱਚ, ਇਸ ਦੌਰ ਦੇ ਵਿੱਚ ਉਹ ਸਭ ਤੋਂ ਖੁਸ਼ਕਿਸਮਤ ਇਨਸਾਨ ਹੈ, ਸਭ ਤੋਂ ਵਡਭਾਗੀ ਇਨਸਾਨ ਹੈ। ਅਖਰੀ ਅਰਥ ਸਰਵਨ ਕਰੋ, ਸਮਾਂ ਕਾਫੀ ਹੋ ਗਿਆ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ।
ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ।
ਇਸ ਦੌਰ ਵਿੱਚ, ਇਸ ਸਮੇਂ ਵਿੱਚ, ਇਸ ਜੀਵਨ ਵਿੱਚ ਜਿਸ ਨੂੰ ਹਰੀ ਦਾ ਰੰਗ ਲੱਗਿਆ, ਹਰੀ ਦਾ ਪਿਆਰ ਪ੍ਰਾਪਤ ਹੋਇਆ, ਸਮਝ ਲਓ ਖੁਸ਼ਕਿਸਮਤ ਹੈ, ਸਭ ਤੋਂ ਵੱਡਿਆਂ ਬਾਗਾਂ ਵਾਲਾ। ਹਾਂਜੀ।
ਆਤਮ ਜਿਣਾ ਸਗਲ ਵਸ ਤਕ ਜਾਕਾ ਸਤਿਗੁਰ ਪੂਰਾ।
ਜਿਹਨੂੰ ਪੂਰਨ ਗੁਰਦੇਵ ਦੀ ਪ੍ਰਾਪਤੀ ਹੋਈ ਹੈ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਤੇ ਮਨ ਦੇ ਜਿੱਤਦਿਆਂ ਹੀ ਮਨੋ ਸਭ ਕੁਛ ਨੂੰ ਜਿੱਤ ਲੈਂਦਾ ਹੈ। ਮਨ ਜੀਤੇ ਜਗ ਜੀਤ। ਹਾਂਜੀ।
ਠਾਕੁਰ ਗਾਇਆ ਆਤਮ ਰੰਗ।
ਤਾਂ ਤੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ, ਠਾਕੁਰ ਦਾ ਨਾਮ ਜਪਣਾ ਚਾਹੀਦਾ, ਪਰ ਆਤਮ ਰਸ ਦੇ ਨਾਲ, ਪਿਆਰ ਦੇ ਨਾਲ, ਰੰਗ ਦੇ ਨਾਲ। ਹਾਂਜੀ।
ਸਰਣੀ ਪਾਵਣ ਨਾਮ ਧਿਆਵਣ ਸਹਜ ਸੁਭਾਵਣ ਸੰਗ।
ਸਰਣੀ ਪੈਣਾ ਚਾਹੀਦਾ, ਸਜਦਾ ਕਰਨਾ ਚਾਹੀਦਾ ਔਰ ਆਤਮਿਕ ਅਡੋਲ ਅਵਸਥਾ ਜੋ ਹੈ ਪ੍ਰਾਪਤ ਕਰਨੀ ਚਾਹੀਦੀ ਹੈ। हर वक्त कुर्बान जाना चाहिए, हर वक्त सदके जाना चाहिए। हाँ जी,
रह जन के चरण वसह मेरा ही यार संग पुनीता देही।
हे प्रभु, ऐसा जन जिदे ते रंग चढ़िया होया है, ओदे चरण मेरे हिरदे ते वसन, उस गुरु दे चरण मेरे हिरदे च वसन, सतसंगी दे चरण मेरे हिरदे च वसन, जिदे उते रंग चढ़िया होया है, जिनू इन्हां रंगां दी प्राप्ति है। हाँ जी,
जानकी तूर देहो कृपा निध नानक का सुख एही।
हे कृपा दे खजाने, हे कृपा दे सागर परमात्मा, जिनू ऐसा रंग चढ़िया होया ओदे चरणा दी धूड़ मैनू नसीब होवे, मैनू प्राप्त होवे। समा काफी हो गया, खिमा करने ऐसे ही समाप्ति करिए। वाहिगुरु जी का खालसा वाहिगुरु।